ऊच अपार बेअंत स्वामी कौन जाने गुण तेरे गावते उधर है सुनते उधर है बिन सह पाप कन्हेरे पशु परेत मुगद कौ तारण पाहन पारे उतारण नानक दास तेरी शरण आई सदा सदा बलिहारण अमृत बाणी हर हर तेरी सुन सुन होवे परम गत मेरी जलन बुझी शीतल होए मानुआन सतगुर का दर्शन पाए जियो बाणी गुरु गुरु है बाणी विच बाणी अमृत सारे गुरबाणी कह सेवक जन मानन प्रतख गुरु निसतारे गुरबाणी कह सेवक जन मानन प्रतख गुरु निसतारे जुगो जुग अटल साहिब सतगुरु श्री गुरु ग्रंथ साहिब जी महाराज सतगुरु दी पावन पवित्र हजूरी दे अंदर जुड़े होए सतसंगी जनों सरबत माई भाई गुरु दे साजे नवाजे खालसा जीओ गुरु की फतेह बुलाइए वाहिगुरु जी का खालसा वाहिगुरु जी की फतेह सतगुरु की रहमत बख्शी का सदका सजे हुए सुंदर दीवान दियां हाजरियां भरदियां होईयां सतगुरु गरीब नवाज के दर्शन दीदारे करन दा ये सतसंगत करन दा समा सतगुरु ने बख्शिया है। सतगुरु दे दर घर दे कीर्तनी जथे पासों कीर्तन सुन के निहाल होण दा यतन कर रहे सन। तुरकी बाणी आई तिन सगली चिंत मिटाई ए बाणी तुरों आई होई है। हजूर ने कदे एमनाबाद की धरती ते बह के भी बचन कहे सी भाई लालो जैसी मैं आवे खसम की बाणी तैसड़ा करी ज्ञान वे लालो हाँ आप बोल ना जानदा मैं कहिया सब हुक्म आओ जियो कोई अपने कोलों नहीं असी दस रहे जो वाहिगुरु का हुक्म है वह सब नू सुना रहे हैं। सिखा ने पूछया सतगुरु जो कीर्तन द्वारा बाणी का उपदेश देने हो यह कित्थों प्राप्त होया है। सतगुरु जी ने बचन फरमाए जैसो गुर उपदेसिया मैं तैसो कहया पुकार नानक कह सुन रे मना कर कीर्तन होए उधार। जो वाहिगुरु वालों सानू उपदेश प्राप्त होया वो असी कीर्तन दियां धुनां द्वारा संसार नू दृढ़ करवा रहे हैं। ऐसी ये बाणी है और तुरों मिलिया होया पावन पवित्र उपदेश सतगुरु ते गुरु के संतां भगतां दी रसना द्वारा प्रगट होया है। गुरबाणी इस जग मह चानण कर्म वसै मन आए सब संसार नू सर्वसांझी वालता दा उपदेश धन गुरु ग्रंथ साहिब द्वारा प्राप्त हो रहा है और किसे जाति किसे धर्म किसे मजहब का ਕੋਈ ਵੰਡ ਵਿਤਕਰਾ ਵਖਰੇਵਾਂ ਸਤਿਗੁਰਾਂ ਨੇ ਨਹੀਂ ਰਹਿਣ ਦਿੱਤਾ ਹੈ। ਖੱਤਰੀ ਬ੍ਰਾਹਮਣ ਸੂਤ ਬੈਸ ਉਪਦੇਸ਼ ਚੌਂ ਵਰਨਾ ਕੌ ਸਾਂਝੈ। ਖੱਤਰੀ ਬ੍ਰਾਹਮਣ ਸੂਤ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸਹਿਰ ਵਾਲ। ਸਰਬ ਸਾਂਝਾ ਔਰ ਸਾਰੀ ਮਨੁੱਖਤਾ ਨੂੰ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਨੇ ਗੁਰਬਾਣੀ ਰਾਹੀਂ ਕਿਰਪਾ ਕਰਕੇ ਬਖਸ਼ਿਆ ਹੈ। ਤੇ ਫਿਰ ਐਸੀ ਗੁਰਬਾਣੀ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਪੜ੍ਹੇ, ਕੋਈ ਗਾਵੇ, ਕੋਈ ਸੁਣੇ, ਕੋਈ ਵਿਚਾਰੇ, ਕਿਉਂ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨੈ। ਤੀਸਰੇ ਪਾਤਸ਼ਾਹ ਦੇ ਸ੍ਰੀ ਮੁਖ ਵਾਕ ਹੈ, ਕਿਉਂ ਜੁਗਾਂ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਰ ਮਰਦ ਤੇ ਮਨੁੱਖਾਂ ਇਸਤਰੀਆਂ। ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਇਹ ਸਤਿਗੁਰੂ ਕਹਿੰਦੇ ਨੇ ਸਭ ਸੰਸਾਰ ਨੂੰ ਦੇ ਰਹੇ ਹਾਂ। ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਉਪਦੇਸ਼ ਹੈ ਉਹ ਸਾਰਿਆਂ ਨੂੰ ਤੁਰਕੀ ਬਾਣੀ ਰਾਹੀਂ ਦਿੱਤਾ ਜਾ ਰਿਹਾ ਹੈ। ਐਸਾ ਗੁਰਬਾਣੀ ਦਾ ਸ਼ਬਦ ਕੀਰਤਨ ਸੁਣ ਕੇ ਨਿਹਾਲ ਹੋ ਰਹੇ ਸਨ। ਜਿਹੜੇ ਦਿਨ ਖਾਲਸਾ ਜੀ ਅੱਜ ਚੱਲ ਰਹੇ ਨੇ, ਉਹ ਦਿਨ ਨੇ ਪੰਥ ਵਾਲੀ ਧਰਮੀ ਪਿਤਾ ਦੇ ਮਹਾਨ ਪਰਿਵਾਰ ਦੀਆਂ ਕੁਰਬਾਨੀਆਂ ਦੇ। ਸਤਿਗੁਰੂ ਗਰੀਬ ਨਿਵਾਜ ਦੀ ਮਹਾਨ ਕੀਤੀ ਹੋਈ ਕੁਰਬਾਨੀ ਕਾਲ ਕਮਾਏ, ਜਿਹੜੀ ਦੇਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ, ਜਿਹੜੀ ਕੁਰਬਾਨੀ ਗਰੀਬ ਨਿਵਾਜ ਨੇ ਕੀਤੀ ਹੈ, ਉਹ ਦੁਨੀਆਂ ਚ ਕੋਈ ਮਹਾਂਪੁਰਖ ਕਰ ਨਹੀਂ ਸਕਿਆ। ਅੱਜ ਜੇ ਅਸੀਂ ਗੁਰੂ ਚਰਨਾਂ ਚ ਬੈਠੇ ਹਾਂ, ਜੇ ਸਾਡਾ ਦੇਸ਼ ਹੈ, ਅਸੀਂ ਸਾਰੇ ਧਰਮ ਮੰਦਰਾਂ ਚ ਭਗਵਾਨ ਦੀ ਪੂਜਾ ਕਰਦੇ ਹਾਂ, ਅਸੀਂ ਗੁਰਦੁਆਰੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਹਾਂ, ਇਹ ਸਾਰੀ ਦੀ ਸਾਰੀ ਦੇਣ ਉਸ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਦਕਾ ਹੈ। ਪੰਥ ਦਾ ਮਹਾਨ ਇਤਿਹਾਸ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਭਾਈ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਨੇ ਬਚਨ ਲਿਖੇ ਨੇ ਵੀ ਛਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੇ, ਹੋਵਤੀ ਕਚੀਲ ਤੱਕ ਤੇਬਨ ਕੁਰਾਨ ਕੇ, ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ, ਵਰਣ ਗਰਕ ਜਾਤੇ ਸਹਿਤ ਵਿਧਾਨ ਕੇ, ਦੇਵੀ ਦੇਵ ਦਿਹੋਰੇ ਸੰਤੋਖ ਸਿੰਘਾ ਦੂਰ ਹੋਤੇ, ਅਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੇ। ਜੇ ਕਿਰਪਾ ਦੀ ਮੂਰਤ ਸਤਿਗੁਰੂ ਨਾ ਸੰਸਾਰ ਤੇ ਆਉਣ, ਪਤਾ ਨਹੀਂ ਦੇਸ਼ ਦੀ ਕੀ ਹਾਲਤ ਹੁੰਦੀ। ਐਸਾ ਸਮਾਂ ਹਿੰਦੁਸਤਾਨ ਤੇ ਵਾਪਰਿਆ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਦਿੱਲੀ ਤਖ਼ਤ ਦਾ ਮਾਲਕ ਬਣਿਆ, ਉਸਨੇ ਤਖ਼ਤ ਤੇ ਬੈਠਦਿਆਂ ਹੋਇਆ ਹਿੰਦੂਆਂ ਦੇ ਉੱਪਰ ਵਿਸ਼ੇਸ਼ ਤੌਰ ਤੇ ਜਜ਼ੀਆ ਟੈਕਸ ਲਾਏ ਗਏ, ਸਰਕਾਰੀ ਨੌਕਰੀਆਂ ਤੋਂ ਬਰਖਾਸਤ ਕੀਤੇ ਗਏ, ਉੱਥੇ ਮੁਸਲਮਾਨ ਕਰਮਚਾਰੀ ਲਾਏ ਗਏ, ਹਰ ਤਰ੍ਹਾਂ ਦਾ ਵਖਰੇਵਾਂ ਹੋਣ ਲੱਗਾ। ਇੱਕ ਦਿਨ ਉਹ ਸਮਾਂ ਵੀ ਆਇਆ ਜਦੋਂ ਧਰਮ ਮੰਦਰ ਵੀ ਢਹਿਟੇਰੀ ਕੀਤੇ ਜਾਣ ਲੱਗੇ, ਔਰ ਉਹਨੇ ਇੱਕ ਯਤਨ ਕੀਤਾ ਕੋਝਾ ਕਿ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦਿੱਤਾ ਜਾਵੇਗਾ, ਕਲਮੇ ਪੜ੍ਹੇ ਜਾਣਗੇ, ਰੋਜ਼ੇ ਰੱਖੇ ਜਾਣਗੇ, ਮਸੀਤਾਂ ਸਾਰੀਆਂ ਜਾਣਗੀਆਂ ਅਤੇ ਧਰਮ ਮੰਦਰ ਗਿਰਾ ਦਿੱਤੇ ਜਾਣਗੇ। ਪਰ ਉਹ ਕਸ਼ਮੀਰੀ ਪੰਡਤਾਂ ਤੇ ਸਭ ਤੋਂ ਪਹਿਲਾਂ ਨੇ ਹੱਥ ਉਠਾਇਆ, ਉਥੋਂ ਦੇ ਸੂਬੇ ਨੇ ਦਸਾਂ ਬਾਰਾਂ ਕੋਹਾਂ ਤੱਕ ਬੜੇ ਬੜੇ ਕਸ਼ਮੀਰੀ ਪੰਡਤ ਵਿਦਵਾਨਾਂ ਦੇ ਉੱਪਰ ਹੱਥ ਚੁੱਕਿਆ, ਤੇ ਉਹਨਾਂ ਦੇ ਗਲਾਂ ਤੋਂ ਜ਼ਬਰਦਸਤੀ ਜਨੇਊ ਉਤਾਰੇ, ਜਦੋਂ ਤੱਕੜੀ ਚ ਪਾ ਕੇ ਤੋਲੇ ਤੇ ਸਵਾ ਮਣ ਪੱਕੇ ਹੋਏ। ਇੱਕ ਦਿਨ ਚ ਸਵਾ ਮਣ ਜੰਜੂ ਉਤਾਰੇ ਗਏ। ਉਹਨਾਂ ਲੋਕਾਂ ਨੇ ਉੱਥੋਂ ਦੇ ਸੂਬੇ ਨੂੰ ਬੇਨਤੀ ਕੀਤੀ, ਸਾਨੂੰ ਕੋਈ ਸਮੇਂ ਵਾਸਤੇ ਮੋਹਲਤ ਦੇ ਦਿਓ, ਅਸੀਂ ਆਪਣੇ ਧਰਮ ਦੀ ਰਾਖੀ ਕਰ ਸਕੀਏ, 6 ਮਹੀਨੇ ਦਾ ਸਮਾਂ ਸਾਨੂੰ ਦੇ ਦਿੱਤਾ ਜਾਵੇ, ਜੇ ਅਸੀਂ ਧਰਮ ਦੀ ਰਾਖੀ ਸਾਡੀ ਹੋਈ ਤੇ ਠੀਕ ਹੈ, ਨਾ ਹੋਇਆ ਤਾਂ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। 6 ਮਹੀਨੇ ਦਾ ਸਮਾਂ ਮੋਹਲਤ ਮੰਗਿਆ ਮਿਲਿਆ, ਬੜੇ ਧਰਮ ਮੰਦਰਾਂ ਚ ਜਾ ਕੇ ਪੂਜਾ ਪ੍ਰਤਿਸ਼ਠਾ ਕੀਤੀ ਔਰ ਅਮਰਨਾਥ ਦੇ ਮੰਦਰ ਵਿਚ 6 ਮਹੀਨੇ ਲਗਾਤਾਰ ਵਿਚਾਰੇ ਭੁੱਖੇ ਪਿਆਸੇ ਉਥੇ ਰਹਿ ਕੇ ਬੜਾ ਯਤਨ ਕੀਤਾ, ਪ੍ਰਾਰਥਨਾ ਕੀਤੀਆਂ, ਪਰ ਉਹਨਾਂ ਦੀ ਧਰਮ ਦੀ ਰਾਖੀ ਵਾਸਤੇ ਕੋਈ ਦੇਵੀ ਦੇਵਤਾ ਨਹੀਂ ਬੌੜਿਆ। ਅਮਰਾਵਤੀ ਪਾਤਸ਼ਾਹ ਚ ਇੱਕ ਪੱਤਰਕਾ ਮਿਲੀ ਵੀ ਤੁਹਾਡੀ ਸਹਾਇਤਾ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਦਰ ਔਰ ਨਾਵਾਂ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਕਰ ਸਕਦੇ ਨੇ, ਹੋਰ ਨਹੀਂ ਕੋਈ। ਔਰ ਸਾਰੇ ਕਸ਼ਮੀਰੀ ਪੰਡਤਾਂ ਨੇ ਇਲਾਕੇ ਭਰ ਦੀਆਂ ਪੰਚਾਇਤਾਂ ਨਾਲ ਲਈਆਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਹੋਣ ਲਈ ਆਨੰਦਪੁਰ ਸਾਹਿਬ ਆਣ ਪਹੁੰਚੇ। ਸਜਿਆ ਹੋਇਆ ਸ਼ਾਮ ਦਾ ਸੁੰਦਰ ਦੀਵਾਨ, ਦੀਵਾਨ ਦੇ ਅੰਦਰ ਪਹੁੰਚ ਕੇ ਉਹਨਾਂ ਲੋਕਾਂ ਦੀ ਹਾਲਤ ਐਸੀ ਤਰਸਯੋਗ ਬਣੀ ਹੋਈ ਸੀ, 6 ਮਹੀਨਿਆਂ ਤੋਂ ਘਰੋਂ ਬੇਘਰ ਹੈ, ਮੂੰਹਾਂ ਚ ਘਾਹ ਲਿਆ ਹੋਇਆ ਤੇ ਛਾਤੀਆਂ ਚ ਹੌਕੇ ਨੇ, ਅੱਖਾਂ ਵਿਚ ਆਂਸੂ ਨੇ, ਤ੍ਰਿਪ ਤ੍ਰਿਪ ਪਾਣੀ ਵਗ ਰਿਹਾ ਹੈ, ਬੜੀ ਤਰਸਯੋਗ ਹਾਲਤ ਹੈ। ਫਟੇ ਪੁਰਾਣੇ ਕੱਪੜੇ ਪਾਏ ਹੋਏ ਨੇ, ਸਤਿਗੁਰੂ ਦੇ ਦਰ ਤੇ ਫਰਿਆਦੀਏ ਹੋ ਕੇ ਫਰਿਆਦ ਕਰ ਰਹੇ ਨੇ। ਪੁੱਛਿਆ ਗਰੀਬ ਨਵਾਜ ਨੇ ਉਹਨਾਂ ਤੋਂ ਸਾਰਾ ਹਾਲ ਹੈ, ਦੱਸਿਆ ਵੀ ਅਸੀਂ ਕਸ਼ਮੀਰ ਦੇ ਪੰਡਿਤ ਹਾਂ, ਸਾਡੇ ਧਰਮ ਚ ਔਰੰਗਜ਼ੇਬ ਬਾਦਸ਼ਾਹ ਦਖਲ ਦੇ ਰਿਹਾ ਹੈ, ਅਸੀਂ ਆਪਣੇ ਧਰਮ ਦੀ ਬੌੜੀ ਵਾਸਤੇ ਆਏ ਹਾਂ, ਸਾਡੇ ਧਰਮ ਦੀ ਰੱਖਿਆ ਸਹਾਇਤਾ ਕਰੋ। ਹਜ਼ੂਰ ਉਹਨਾਂ ਦੀ ਬੇਨਤੀ ਸੁਣ ਕੇ ਗੰਭੀਰ ਵਿਚਾਰ ਵੀ ਸਨ, ਹਾਣੀਆਂ ਨਾਲ ਬਾਲ ਲੀਲਾ ਕਰਦੇ ਕਰਦੇ ਪੰਥ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਆਪਣੇ ਪਿਤਾ ਜੀ ਦੀ ਗੋਦ ਵਿਚ ਆਣ ਬੈਠੇ ਨੇ। ਸਾਹਮਣੇ ਵੇਖਿਆ ਦੁਖਿਆਰੇ ਪੰਡਿਤ ਲੋਕ ਨੇ, ਬੇਨਤੀ ਕੀਤੀ ਪਿਤਾ ਜੀ ਕੌਣ ਲੋਕ ਨੇ, ਕਿੱਥੋਂ ਦੀ ਸੰਗਤ ਹੈ ਜਿਹੜੀ ਇਹ ਬਹੁਤੇ ਵਿਚਾਰੇ ਦੁਖੀ ਹਨ। ਦੱਸਿਆ ਲਾਲ ਜੀ ਇਹ ਕਸ਼ਮੀਰ ਦੇ ਪੰਡਿਤ ਹਨ, ਸੱਚੇ ਪਾਤਸ਼ਾਹ ਕੀ ਕਾਰਨ ਬਣਿਆ, ਕਿਉਂ ਇਹਨੇ ਇਹ ਦੁਖੀ ਹਨ। ਦੱਸਿਆ ਔਰੰਗਜ਼ੇਬ ਬਾਦਸ਼ਾਹ ਨੇ ਧਰਮ ਚ ਦਖਲ ਦੇ ਰਿਹਾ, ਇਹ ਆਪਣੇ ਧਰਮ ਦੀ ਰਾਖੀ ਵਾਸਤੇ ਧਰਮ ਦੀ ਬੌੜੀ ਵਾਸਤੇ ਆਏ ਨੇ। ਪਿਤਾ ਜੀ ਇਹਨਾਂ ਨੇ ਧਰਮ ਦੀ ਰਾਖੀ ਵਾਸਤੇ ਤੁਸੀਂ ਕੀ ਸੋਚਿਆ ਹੈ? ਹਜ਼ੂਰ ਕਹਿਣਗੇ ਲਾਲ ਜੀ ਅਸੀਂ ਸੋਚਿਆ ਹੈ ਕੋਈ ਮਹਾਨ ਹੀ ਮਹਾਂਪੁਰਖ ਹੋਵੇ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ, ਨਹੀਂ ਤੇ ਨਹੀਂ। ਬੇਨਤੀ ਕੀਤੀ ਪਿਤਾ ਜੀ ਜੇ ਆਗਿਆ ਹੋਵੇ ਤੇ ਬੇਨਤੀ ਕਰ ਸਕਦੇ ਹਾਂ, ਕੋਈ ਆਪਣੀ ਰਾਏ ਸਲਾਹ ਦਿੱਤੀ ਜਾ ਸਕਦੀ ਹੈ? ਸਤਿਗੁਰੂ ਕਹਿਣਗੇ ਤੁਹਾਡੀ ਸਲਾਹ ਲੈਣੀ ਬੜੀ ਜ਼ਰੂਰੀ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਬੇਨਤੀ ਕੀਤੀ ਪਿਤਾ ਜੀ ਸਾਰੀ ਦੁਨੀਆਂ ਤਿੰਨਾਂ ਲੋਕਾਂ ਚ ਨਿਗਾਹ ਮਾਰ ਕੇ ਵੇਖ ਲਈਏ, ਗੁਰੂ ਨਾਨਕ ਵਰਗਾ ਕੋਈ ਦੁਨੀਆਂ ਚ ਦਰ ਨਹੀਂ। ਸਤਿਗੁਰੂ ਉਸ ਗੁਰੂ ਨਾਨਕ ਸਾਹਿਬ ਦਾ ਤੁਸੀਂ ਨਾਵਾਂ ਸਰੂਪ ਹੋ ਜਿਨ੍ਹਾਂ ਸਤਿਗੁਰਾਂ ਦੀ ਬਾਬਤ ਸਾਡੇ ਪੜਦਾਦਾ ਜੀ ਦੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸ੍ਰੀਮੁਖ ਵਾਕ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਹੈ ਤੇ ਉਹਨਾਂ ਸਤਿਗੁਰਾਂ ਦਾ ਨਾਵਾਂ ਸਰੂਪ ਹੋ, ਇਹ ਕੁਰਬਾਨੀ ਆਪ ਜੀ ਨੂੰ ਕਰਨੀ ਚਾਹੀਦੀ ਹੈ। ਅਸੀਂ ਭਾਵੇਂ ਅਨਾਥ ਹੋ ਜਾਈਏ, ਯਤੀਮ ਰਹਿ ਜਾਈਏ, ਇਹ ਕੁਰਬਾਨੀ ਤੁਹਾਨੂੰ ਦੇਣੀ ਚਾਹੀਦੀ ਹੈ। ਸ਼ਾਬਾਸ਼ ਕਹਿ ਕੇ ਗੱਲ ਨਾ ਲਾ ਲਿਆ, ਜੋ ਆਸ ਸੀ ਉਹ ਪੂਰੀ ਹੋ ਗਈ ਹੈ। ਸੰਭਾਲੋ ਹੁਣ ਆਪਣੀਆਂ ਸੰਗਤਾਂ, ਅਸੀਂ ਜਾਵਾਂਗੇ ਦਿੱਲੀ ਵਿਚ ਸ਼ਹਾਦਤ ਦਾ ਜਾਮ ਪੀਵਾਂਗੇ, ਇਹਨਾਂ ਆਏ ਹੋਏ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਹੈ ਔਰ ਸਿਰ ਤੋੜ ਨਿਭਾਵਾਂਗੇ ਔਰ ਧਰਮ ਦੀ ਰਾਖੀ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਦਾ ਇਤਿਹਾਸ ਬੜਾ ਵਿਲੱਖਣਤਾਈ ਵਾਲਾ ਹੈ। ਪਹਿਲੀ ਘਟਨਾ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਇ ਲੈਣੀ ਤੇ ਪੌਣੇ 9 ਸਾਲ ਦੀ ਬਾਲ ਅਵਸਥਾ ਦੇ ਸਤਿਗੁਰੂ ਨੇ ਇਹ ਰਾਇ ਦੇਣੀ। ਔਰ ਕਿਸੇ ਅੱਜ ਦੇ ਇਤਿਹਾਸ ਤੱਕ ਪੜ੍ਹ ਕੇ ਵੇਖ ਲਈਏ, ਕਿਸੇ ਵੀ ਐਸੀ ਬਾਲ ਅਵਸਥਾ ਦੇ ਵਿਅਕਤੀ ਨੇ ਆਪਣੇ ਪਿਤਾ ਨੂੰ ਕਹਿਣਾ ਵੀ ਅਸੀਂ ਭਾਵੇਂ ਅਨਾਥ ਹੋ ਜਾਈਏ, ਯਤੀਮ ਹੋ ਜਾਈਏ, ਕਿਸੇ ਨੇ ਧਰਮ ਦੀ ਰਾਖੀ ਵਾਸਤੇ ਤੁਸੀਂ ਆਪਣਾ ਸਿਰ ਭੇਟ ਕਰੋ, ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਹਿ ਸਕਦੇ ਨੇ। ਤੇ ਫਿਰ ਹਜ਼ੂਰ ਸੱਚੇ ਪਾਤਸ਼ਾਹ ਨੇ ਰਹਿ ਮੰਨ ਲੈਣੀ, ਇਹ ਵੀ ਦੁਨੀਆਂ ਚ ਆਪਣੀ ਮਿਸਾਲ ਆਪ ਹੈ। ਨਹੀਂ ਤੇ ਕਿਹਾ ਜਾ ਸਕਦਾ ਸੀ ਵੀ ਬਾਲਕ ਨੇ ਇਹਨਾਂ ਨੂੰ ਪਤਾ ਨਹੀਂ ਉਹ ਔਰੰਗਜ਼ੇਬ ਪਾਤਸ਼ਾਹ ਜਿਹਨੇ ਆਪਣੇ ਪਿਤਾ ਨੂੰ ਸਾਰੀ ਉਮਰ ਕੈਦਖਾਨੇ ਚ ਬੰਦ ਕਰਕੇ ਤਸੀਹੇ ਦੇ ਕੇ ਪਾਣੀ ਤੋਂ ਵੀ ਦੁਖੀ ਹੋ ਕੇ ਮਾਰੇ ਐਣ, ਆਪਣੀ ਭੈਣ ਜਹਾਂ ਆਰਾ ਨੂੰ ਵੀ ਕੈਦਖਾਨੇ ਚ ਬੰਦ ਰੱਖਿਆ ਐਣ, ਆਪਣੇ 3 ਭਰਾਵਾਂ ਦਾ ਵੀ ਕਤਲ ਕੀਤਾ ਐਣ। ਏਡਾ ਜ਼ਾਲਮ ਬਾਦਸ਼ਾਹ ਜਿਸ ਨੇ ਸਰਮੱਦ ਵਰਗੇ ਫਕੀਰਾਂ ਦਾ ਵੀ ਕਤਲ ਕਰਵਾਇਆ ਐ, ਉਸ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਨਾਲ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ। ਅਸੀਂ ਪਰਿਵਾਰ ਚ ਬੈਠਾਂਗੇ ਜਾਂ ਸਿੱਖਾਂ ਨਾਲ ਸਲਾਹ ਕਰਾਂਗੇ ਫਿਰ ਤੁਹਾਨੂੰ ਕੋਈ ਦੱਸਾਂਗੇ, ਇਹ ਨਹੀਂ ਕਿਹਾ। ਕਿਹਾ ਸ਼ਾਬਾਸ਼ ਜੋ ਤੁਹਾਤੋਂ ਆਸ ਸੀ ਉਹ ਪੂਰੀ ਹੋ ਗਈ ਹੈ, ਜਾਓ ਕਸ਼ਮੀਰੀ ਪੰਡਤੋਂ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਜੇ ਇਕੱਲੇ ਹੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਅਸੀਂ ਸਾਰੇ ਹਿੰਦੁਸਤਾਨ ਦੇ ਲੋਕ ਆਪਣੇ ਆਓ ਮੁਸਲਮਾਨ ਬਣ ਜਾਵਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਸੁਣ ਕੇ ਚਾਈ ਚਾਈ ਖੁਸ਼ੀ ਨਾਲ ਉਹ ਆਪਣੇ ਇਲਾਕੇ ਵਿੱਚ ਆ ਕੇ ਉਥੋਂ ਦੇ ਸੂਬੇ ਕਸ਼ਮੀਰ ਦੇ ਸੂਬੇ ਨੂੰ ਆ ਕੇ ਬੇਨਤੀ ਕੀਤੀ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ ਜਦੋਂ ਸੁਣਿਆ ਵੀ ਇਕੱਲੇ ਹੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਮੁਸਲਮਾਨ ਬਣਨ ਦੇ ਨਾਲ ਸਾਰਾ ਹਿੰਦੁਸਤਾਨ ਆਪਣੇ ਆਪ ਹੀ ਮੁਸਲਮਾਨ ਬਣ ਜਾਵੇਗਾ। ਖਿਆਲ ਆਇਆ ਸ਼ਾਇਦ ਜਿਹੜਾ ਕੰਮ ਮੁਹੰਮਦ ਸਾਹਿਬ ਤੋਂ ਨਹੀਂ ਹੋ ਸਕਿਆ ਉਹ ਖੁਦਾਵੰਦ ਕਰੀਮ ਮੇਰੇ ਕੋਲੋਂ ਕਰਾਉਣਾ ਚਾਹੁੰਦੇ ਨੇ। ਇੱਕ ਵਿਅਕਤੀ ਦੇ ਮੁਸਲਮਾਨ ਬਣਾਉਣ ਦੇ ਨਾਲ ਤਮਾਮ ਹਿੰਦੁਸਤਾਨ ਆਪਣੇ ਆਪ ਮੁਸਲਮਾਨ ਬਣ ਜਾਵੇ, ਇਦੋਂ ਸੌਖਾ ਹੋਰ ਕੋਈ ਸੌਦਾ ਨਹੀਂ ਹੋ ਸਕਦਾ। ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾ ਲਵਾਂਗਾ, ਲਾਲਚ ਦੇ ਕੇ ਮਨਾ ਲਵਾਂਗਾ, ਜੇ ਨਾ ਲਾਲਚ ਵਸ ਹੋ ਕੇ ਮੰਨੇ ਮੈਂ ਸਤਿਗੁਰਾਂ ਨੂੰ ਡਰਾ ਧਮਕਾ ਕੇ ਵੀ ਮਨਾ ਲਵਾਂਗਾ। ਔਰ ਉਹਨਾਂ ਦੇ ਮੁਸਲਮਾਨ ਬਣਨ ਦੇ ਨਾਲ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਇਉਂ ਵੀ ਉਹ ਤਾਂ ਘਰੀਆਂ ਜਾਣ ਲੱਗੀਆਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਈ ਸਮੇਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਹੋਏ ਥਾਵਾਂ ਥਾਵਾਂ ਤੋਂ ਹੁੰਦੇ ਪਹੁੰਚਣਾ ਦਿੱਲੀ ਹੈ, 200 ਮੀਲ ਪਰੇ ਤੁਹਾਡੇ ਤੋਂ ਆਗਰਾ ਹੈ, ਆਗਰੇ ਪਹੁੰਚੇ ਨੇ ਗੁਰੂ ਤੇਗ ਬਹਾਦਰ ਸਾਹਿਬ ਹੈ। ਉੱਥੇ ਬਿਰਧ ਮਾਈ ਜਿਹੜੀ ਹਰ ਸਾਲ ਗੁਰੂ ਕੇ ਦਰਸ਼ਨ ਕਰਨ ਵਾਸਤੇ ਭੇਟਾ ਅਰਪਣ ਕਰਨ ਲਈ ਆਉਂਦੀ ਸੀ, ਸਰੀਰ ਵਡੇਰਾ ਹੋ ਗਿਆ ਨਹੀਂ ਪਹੁੰਚ ਸਕੇ, ਮਨ ਹੀ ਮਨ ਚ ਬੇਨਤੀ ਕਰਦੀ ਹੈ ਸਤਿਗੁਰੂ ਜੀ ਕਿਰਪਾ ਕਰੋ ਮੇਰੀ ਪ੍ਰੇਮ ਭੇਟਾ ਪ੍ਰਵਾਨ ਕਰੋ ਤੇ ਦਰਸ਼ਨ ਬਖਸ਼ੋ। ਸਤਿਗੁਰੂ ਉਸ ਬਿਰਧ ਮਾਈ ਦੀ ਆਸ ਪੂਰੀ ਕਰਨ ਦੇ ਲਈ ਉਹਦੇ ਘਰ ਚ ਪਹੁੰਚਦੇ ਨੇ ਆਗਰੇ ਸ਼ਹਿਰ ਦੇ ਵਿੱਚ। ਉਸ ਮਾਈ ਨੇ ਖੱਦਰ ਦਾ ਥਾਨ ਹਜ਼ੂਰ ਲਈ ਤਿਆਰ ਕੀਤਾ, ਕੱਪੜਾ ਹੱਥੀ ਤਿਆਰ ਕੀਤਾ, ਸਤਿਗੁਰਾਂ ਨੂੰ ਭੇਟ ਕੀਤਾ, ਸਤਿਗੁਰਾਂ ਨੇ ਖੱਦਰ ਦਾ ਥਾਨ ਪ੍ਰਵਾਨ ਕੀਤਾ। ਅੱਜ ਵੀ ਗੁਰਦੁਆਰਾ ਮਾਈ ਥਾਨ ਉੱਥੇ ਯਾਦਗਾਰ ਸਤਿਗੁਰਾਂ ਦੀ ਬਣੀ ਹੋਈ ਹੈ, ਗੁਰਦੁਆਰਾ ਮਾਈ ਥਾਨ ਆਗਰੇ ਵਿੱਚ ਹੈ। ਫਿਰ ਹਜ਼ੂਰ ਦੀ ਖਾਲਸਾ ਜੀ ਗ੍ਰਿਫਤਾਰੀ ਹੋਣੀ, ਗੁਰਦੁਆਰਾ ਗੁਰੂ ਕਾ ਤਾਲ ਬਣਿਆ ਹੋਇਆ ਹੈ। ਸੋ ਗਰੀਬ ਨਿਵਾਜ ਨੂੰ ਦਿੱਲੀ ਕਾਲ ਲਿਆਂਦਾ ਗਿਆ ਭੂਤਾਂ ਵਾਲੀ ਹਵੇਲੀ ਚ ਰੱਖਣਾ। ਰਾਤ ਨੂੰ ਪ੍ਰੇਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ। ਝੂਠੀ ਕਸਮ ਖਾਧੀ ਸੀ ਭਰਾ ਦੇ ਨਾਲ, ਝੂਠੀਆਂ ਕਸਮਾਂ ਖਾਧੀਆਂ ਜਿਸ ਕਾਰਨ ਕਰਕੇ ਮੈਂ ਪ੍ਰੇਤ ਦੀ ਜੂਨ ਚ ਪਿਆ ਹਾਂ। ਸਵਾ ਮਨ ਪੱਕੇ ਖੂਨ ਦੀ ਪਿਆਸ ਹੁੰਦੀ ਹੈ, ਸੂਈ ਦੇ ਨੱਕੇ ਜਿੰਨਾ ਮੇਰਾ ਭੋਰਾ ਕ ਮੂੰਹ ਹੈ, ਤੇ ਨਾ ਪਿਆਸ ਬੁਝਦੀ ਹੈ ਤੇ ਨਾ ਰੱਜ ਕੇ ਖੂਨ ਛੋਟੇ ਜਿਹੇ ਮੂੰਹ ਨਾਲ ਪੀਤਾ ਜਾਂਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਦੀ ਕਲਿਆਣ ਕੀਤੇ ਦਿਨ ਚੜਿਆ ਔਰੰਗਜ਼ੇਬ ਬਾਦਸ਼ਾਹ ਦੀ ਲੱਗੀ ਹੋਈ ਕਚਹਿਰੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਆਂਦਾ ਗਿਆ। ਬਾਦਸ਼ਾਹ ਨੇ ਲੰਮੀਆਂ ਚੌੜੀਆਂ ਵਿਚਾਰਾਂ ਜਦੋਂ ਹੋਈਆਂ, ਸਤਿਗੁਰਾਂ ਨੂੰ ਕਿਹਾ ਮਹਾਰਾਜ ਸਭ ਧਰਮਾਂ ਦੇ ਮਜ਼ਹਬਾਂ ਦੇ ਝਗੜੇ ਨਿਬਟ ਜਾਣਗੇ, ਤੁਸੀਂ ਮੁਸਲਮਾਨ ਬਣ ਜਾਓ, ਤੁਹਾਡੇ ਮੁਸਲਮਾਨ ਬਣਨ ਨਾਲ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਸਤਿਗੁਰੂ ਗਰੀਬ ਨਵਾਜ ਨੇ ਸਾਫ ਇਨਕਾਰ ਕਰਨਾ, ਆਖਿਰ ਸਤਿਗੁਰ ਨੂੰ ਲੋਹੇ ਦੇ ਪਿੰਜਰੇ ਚ ਬੰਦ ਕਰ ਦਿੱਤਾ ਗਿਆ, ਨਾਲ ਦੇ ਸਾਥੀ ਸਿੰਘਾਂ ਨੂੰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਦਾ ਆਖਿਰਕਾਰ ਚੌਜੀ ਪ੍ਰੀਤਮ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿਸਾਕਾ ਸਾਧਨ ਹੇਠ ਇਤੀ ਜਿਨ ਕਾਰੀ ਸੀਸ ਦੀਆ ਪਰ ਸੀ ਨਾ ਉਚਰੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਸ਼ਹਾਦਤ ਸੰਮਤ 1732-11 ਮੱਘਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ 1675 ਈਸਵੀ ਨੂੰ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਾਇਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹਨਾਂ ਸਤਿਗੁਰਾਂ ਨੇ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਾ ਜਾਮ ਪੀਣਾ, ਅਸੀਂ ਗੁਰਦੇਵ ਦਾ ਸ਼ਹੀਦੀ ਦਿਹਾੜਾ ਪਿਛਲੇ ਦਿਨੀ ਮਨਾਇਆ ਹੈ। ਆਉਣ ਵਾਲੇ ਦਿਨਾਂ ਦੇ ਅੰਦਰ ਇਹ ਜਿਹੜੇ ਦਿਨ ਚੱਲ ਰਹੇ ਨੇ, ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਚੌਜੀ ਪ੍ਰੀਤਮ ਹੈ, ਜਿਨ੍ਹਾਂ ਸਤਿਗੁਰਾਂ ਨੇ ਖਾਲਸਾ ਜੀ ਚਮਕੌਰ ਦੀ ਗੜੀ ਦੇ ਅੰਦਰ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਨਾਲ ਹਜ਼ੂਰ ਦੇ 40 ਸਿੰਘ ਨੇ, 8 ਮਹੀਨਿਆਂ ਤੋਂ ਭੁੱਖੜ ਪਾਣੇ ਨੇ, ਰੋਟੀ ਨਸੀਬ ਨਹੀਂ ਹੋ ਰਹੀ, ਕਹਿਰਾਂ ਦੀ ਸਰਦੀ ਹੈ। ਕੱਚੀ ਗੜੀ ਦੇ ਵਿੱਚ ਦਾਖਲ ਹੋਈ ਗੁਰੂ ਕੀ ਫੌਜ ਹੈ, ਕੱਚੀ ਗੜੀ ਹੈ, ਕੋਈ ਬਹੁਤ ਹੀ ਤਗੜਾ ਕੋਈ ਕਿਲਾ ਨਹੀਂ ਬਣਿਆ ਹੋਇਆ, ਇੱਕ ਹਵੇਲੀ ਹੈ ਜਿਹੜੀ ਉੱਚੇ ਥਾਂ ਤੇ ਕੱਚੀਆਂ ਦੀਵਾਰਾਂ ਨੇ, ਉਸ ਗੜੀ ਵਿੱਚ ਦਾਖਲ ਹੋਣਾ। ਜੋਗੀ ਅੱਲਾ ਯਾਰ ਖੱਕ ਮੁਸਲਮਾਨ ਹੋਇਆ ਹੈ, ਉਹਨੇ ਬੜਾ ਸੁੰਦਰ ਲਿਖਿਆ, ਜਦੋਂ ਗੜੀ ਵਿੱਚ ਹਜ਼ੂਰ ਗਏ ਨੇ, ਅੱਧੀ ਰਾਤ ਦਾ ਸਮਾਂ ਹੋਇਆ, ਸਿੱਖ ਗੁਰੂ ਕੇ ਪਿਆਰੇ ਕਈਆਂ ਦਿਨਾਂ ਦੇ ਤਨ ਦੀ ਥਕਾਵਟ ਮਹਿਸੂਸ ਕਰਦੇ ਹੋਏ ਸੁੱਤੇ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਫੌਜ ਹੈ, ਕਈਆਂ ਸਿੰਘਾਂ ਨੇ ਸਰਾਣੇ ਛਾਇਤਰ ਰੱਖੇ ਹੋਏ ਨੇ, ਕਈਆਂ ਨੇ ਢਾਲੇ ਰੱਖੇ ਹੋਏ ਨੇ, ਕੋਈ ਥੱਲੇ ਵਿਛਾਉਣ ਨੂੰ ਬਸਤਰ ਨਹੀਂ, ਉੱਪਰ ਲੈਣ ਵਾਸਤੇ ਰਜਾਈ ਨਹੀਂ, ਬੱਦਲ ਵਾਈ ਹੋਈ ਹੋਈ ਹੈ, ਸੱਤ ਪੋਹ ਦੀ ਰਾਤ ਦਾ ਸਮਾਂ ਹੈ, ਔਰ ਕਹਿਰਾਂ ਦੀ ਸਰਦੀ ਹੈ, ਔਰ ਗੁਰੂ ਕੇ ਖਾਲਸੇ ਜਵਾਨ ਉਸ ਗੜੀ ਵਿੱਚ ਲਿਟੇ ਹੋਏ ਨੇ। ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਕੁਛ ਲੇਟ ਗਏ ਖਾਕ ਤੇ ਜੀ ਪੋਛ ਵਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਪੀ ਖਾਮੋਸ਼ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਥੇ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ, ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਅੱਧੀ ਰਾਤ ਹੋਈ ਤੇ ਜਿੱਥੇ ਖਾਲਸੇ ਦੇ ਜਵਾਨ ਗੁਰੂ ਕੇ ਪਿਆਰੇ ਪਏ ਹੋਏ ਨੇ, ਉਹਨਾਂ ਨੂੰ ਵੇਖਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉੱਠੇ ਨੇ, ਆਪਣੇ ਤੰਬੂ ਵਿੱਚੋਂ ਬਾਹਰ ਨਿਕਲੇ ਜਾ ਕੇ ਵੇਖਣ ਵਾਸਤੇ, ਆਪ ਚੌਜੀ ਪ੍ਰੀਤਮ ਚੱਲ ਪਏ। ਜਬ ਡੇਢ ਕੜੀ ਗੁਜਰੀ ਜਿਗਰੇ ਖੁਦਾ ਮੇ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਿਜਾ ਮੈਂ, ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ। ਜਿੱਥੇ ਦੋਵੇਂ ਵੀਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੋਵੇਂ ਸਾਹਿਬਜ਼ਾਦੇ ਲਿਟੇ ਹੋਏ ਨੇ, ਉਹਨਾਂ ਦੇ ਕੋਲ ਹਜ਼ੂਰ ਜਾ ਬੈਠੇ ਨੇ, ਜਾ ਕੇ ਵੇਖਿਆ ਤੇ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਹਜ਼ੂਰ ਕਹਿਣ ਲੱਗੇ ਮਾਸੂਮ ਹੋ ਮਜ਼ਲੂਮ ਹੋ, ਦੁਨੀਆਂ ਸੇ ਭਲੇ ਹੋ, ਲਖਤੇ ਦਿਲ ਗੋਬਿੰਦ ਹੋ ਨਾਜੋ ਸੇ ਭਲੇ ਹੋ, ਦੁਨੀਆਂ ਹੋਈ ਅੰਧੇਰ ਜਬ ਆਖੋ ਸੇ ਟਲੇ ਹੋ, ਘਰ ਬਾਹਰ ਲੁਟਾ ਬਾਪ ਕਟਾ, ਅਬ ਤੁਮ ਪੀ ਚੱਲੇ ਹੋ, ਬੱਚੇ ਇਸੀ ਹਾਲਤ ਮੇਂ ਸੋਏ ਪੜੇ ਥੇ, ਬਦੀਦੈ ਧਰ ਸਤਿਗੁਰੂ ਬਾਲੀ ਪੇ ਖੜੇ ਥੇ। ਉਹਨਾਂ ਬੱਚਿਆਂ ਨੂੰ ਪਿਆਰ ਕੀਤਾ ਬਾਜਾਂ ਵਾਲੇ ਸਤਿਗੁਰਾਂ ਨੇ, ਆਪਣੇ ਤੰਬੂ ਵਿਚ ਆ ਗਏ ਨੇ, ਦਿਨ ਚੜਿਆ ਲੜਾਈ ਆਰੰਭ ਹੋ ਗਈ। ਦੋਹਾਂ ਬੰਨਿਆਂ ਤੋਂ ਫੌਜ ਦਾ ਜੰਗ ਭਖਿਆ। ਉਹਨਾਂ ਸਮਿਆਂ ਚ ਸੂਰਜ ਚੜਨ ਤੋਂ ਜੰਗ ਸ਼ੁਰੂ ਹੁੰਦਾ ਸੀ, ਜਦੋਂ ਸੂਰਜ ਛਿਪ ਜਾਂਦਾ ਆਪਣੀ ਆਪ ਹੀ ਲੜਾਈ ਦੋਹਾਂ ਪਾਸਿਆਂ ਤੋਂ ਬੰਦ ਹੋ ਜਾਂਦੀ ਸੀ। ਔਰ ਦਿਨ ਦਾ ਚੜਾਅ ਹੋਇਆ, ਦੋਹਾਂ ਬੰਨਿਆਂ ਤੋਂ ਫੌਜ ਦਾ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਗੜੀ ਵਿਚੋਂ ਦੋ ਦੋ ਚਾਰ ਚਾਰ ਸਿੰਘਾਂ ਦਾ ਜਥਾ ਬਾਹਰ ਨਿਕਲਦਾ ਹੈ, ਦੁਸ਼ਮਣ ਦੇ ਆਹੂ ਲਾਉਂਦਾ ਹੈ, ਮੈਦਾਨੀ ਜੰਗ ਵਿਚ ਸ਼ਹਾਦਤਾਂ ਦਾ ਜਾਮ ਪੀਂਦਾ ਹੈ। 17 ਸਿੰਘ ਗਿਣਤੀ ਦੇ ਬਚੇ। ਦੁਪਹਿਰ ਢਲ ਚੁੱਕੀ ਹੈ, ਵੱਡਾ ਸਾਹਿਬਜ਼ਾਦਾ ਕੋਲ ਆਇਆ ਹੈ, ਬੇਨਤੀ ਕੀਤੀ, ਸਤਿਗੁਰੂ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਖੈਰ ਜੀਤਾ ਨਾ ਆਊਂਗਾ, ਮੇਰੀ ਕੰਨ ਤੇ ਥਾਪੜਾ ਲਾਓ, ਮੈਦਾਨੀ ਜੰਗ ਵਿਚ ਜੂਝਣ ਦੀ ਆਗਿਆ ਬਖਸ਼ੋ। ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ ਹੈ, ਪੰਜਾਂ ਸਿੰਘਾਂ ਦਾ ਜਥਾ ਨਾਲ ਤੋਰਿਆ, ਮੈਦਾਨੀ ਜੰਗ ਵੱਲ ਕੁੱਦ ਪਿਆ। ਗੁਰੂ ਕਾ ਸਾਹਿਬ ਜ਼ਿਆਦਾ ਇੰਨਾ ਘਮਸਾਨ ਦਾ ਯੁੱਧ, ਹਰਨ ਵਾਂਗ ਚੁੰਗੀਆਂ ਮਾਰਦਾ ਹੋਇਆ 10 ਲੱਖ ਦੇ ਘੇਰੇ ਚ ਦੁਸ਼ਮਣ ਦੇ ਵਿਚ, ਗੁਰੂ ਕਾ ਸਾਹਿਬ ਜ਼ਿਆਦਾ ਹਰਨ ਵਾਂਗ ਉਮਟ ਉਮਟ ਕੇ ਚੁੰਗੀਆਂ ਮਾਰਦਾ ਹੋਇਆ ਦੁਸ਼ਮਣ ਦੇ ਆਹੂ ਲਾਉਂਦਾ ਜਾਂਦਾ ਹੈ। ਜਿੱਧਰ ਪੈਂਦਾ ਦੁਸ਼ਮਣ ਦੀ ਫੌਜ ਵਿਚ ਭਾਜੜਾਂ ਪਾਈ ਜਾਂਦਾ ਹੈ। ਆਖਿਰਕਾਰ ਦੁਸ਼ਮਣ ਨੇ ਇਕੱਠਾ ਵਾਰ ਕੀਤਾ, ਸਰੀਰ ਛਲਣੀ ਛਲਣੀ ਹੋ ਗਿਆ, ਜ਼ਮੀਨ ਤੇ ਡਿੱਗਣ ਲੱਗਾ ਸਾਹਿਬਜ਼ਾਦਾ। ਸਾਹਮਣੇ ਉੱਚੀ ਅਟਾਰੀ ਚ ਸਤਿਗੁਰੂ ਪਿਤਾ ਜੀ ਵੇਖ ਰਹੇ ਨੇ, ਔਰ ਉਸ ਸਮੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਸਤਿਗੁਰੂ ਗਰੀਬ ਨਿਵਾਜ ਵੱਲ ਚਿਹਰਾ ਕਰਕੇ ਫਤਿਹ ਗਜਾਈ, ਸਤਿਗੁਰੂ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਾ ਸਾਹਿਬਜ਼ਾਦਾ ਜ਼ਮੀਨ ਤੇ ਡਿੱਗ ਪਿਆ, ਖੂਨ ਚ ਲੱਥ ਪੱਥ ਹੋਇਆ ਹੋਇਆ। ਧੰਨ ਬਾਜਾਂ ਵਾਲੇ ਸਤਿਗੁਰੂ, ਜੈਕਾਰੇ ਛੱਡੇ ਮੇਰੇ ਸਤਿਗੁਰਾਂ ਨੇ, ਗਰੀਬ ਨਿਵਾਜ ਨੇ, ਚਿੱਤ ਰੋਮ ਰੋਮ ਕਰਕੇ ਪ੍ਰਸੰਨ ਹੋਇਆ। ਔਰ ਬਚਨ ਹਜ਼ੂਰ ਨੇ ਫਰਮਾਏ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛੱਡੈ ਖੇਤ। ਹਜ਼ੂਰ ਦਾ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ। ਛੋਟਾ ਸਾਹਿਬਜ਼ਾਦਾ ਕੋਈ ਸਮੇਂ ਬਾਅਦ ਬਾਬਾ ਜੁਝਾਰ ਸਿੰਘ ਜੀ ਆਏ ਨੇ ਗੁਰੂ ਕੇ ਚਰਨਾਂ ਵਿਚ, ਆ ਕੇ ਫਤਿਹ ਗਜਾਈ ਹੈ। ਇਤਿਹਾਸ ਇਹ ਗੱਲ ਕਹਿੰਦਾ, ਜਿੱਥੇ 13 ਸਾਲ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੇ ਸਤਿਗੁਰਾਂ ਨੂੰ ਆ ਕੇ ਮਿਲੇ, ਉੱਚੇ ਥਾਂ ਤੇ ਖਲੋਤੇ, ਉੱਚੇ ਥਾਂ ਤੇ, ਕਿਤੇ ਸਤਿਗੁਰੂ ਇਹ ਨਾ ਕਹਿ ਦੇਣ ਵੀ ਜੁਝਾਰ ਸਿੰਘ ਤੇਰੀ ਉਮਰ ਛੋਟੀ ਹੈ ਤੇ ਤੈਨੂੰ ਮੈਦਾਨੇ ਜੰਗ ਜਾਣ ਦੀ ਆਗਿਆ ਨਹੀਂ। ਉੱਚੇ ਥਾਂ ਤੇ ਖਲੋਤਾ ਸਾਹਿਬਜ਼ਾਦਾ, ਫਿਰ ਉੱਚੀ ਦਸਤਾਰ ਸਜਾਈ ਹੈ, ਔਰ ਗਰੀਬ ਨਿਵਾਜ ਨੂੰ ਬੇਨਤੀ ਕੀਤੀ, ਪਿਤਾ ਜੀ ਵੱਡੇ ਵੀਰ ਇਕੱਲੇ ਹੀ ਸੱਚਖੰਡ ਨੂੰ ਚਲੇ ਗਏ ਨੇ, ਨਾਲ ਜਾਣਾ ਚਾਹੁੰਦਾ ਸਾਂ, ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿਚ ਇਕੱਠੇ ਹੀ ਬੈਠਣਾ ਚਾਹੁੰਦੇ ਸਾਂ, ਪਰ ਉਹ ਇਕੱਲੇ ਸੱਚਖੰਡ ਨੂੰ ਚਲੇ ਗਏ, ਹੁਣ ਮੇਰੀ ਕੰਡ ਤੇ ਵੀ ਥਾਪੜਾ ਲਾਓ, ਮੈਦਾਨੀ ਜੰਗ ਜਾਣ ਦੀ ਆਗਿਆ ਬਖਸ਼ੋ। ਕਈ ਵਾਰ ਹੈਰਾਨ ਹੋਈਦਾ, ਗੁਰੂ ਕਾ ਪਵਿੱਤਰ ਇਤਿਹਾਸ ਪੜ੍ਹਦਿਆਂ ਹੋਏ, ਚੌਹਾਂ ਸਾਹਿਬਜ਼ਾਦਿਆਂ ਵਿੱਚੋਂ ਦੋ ਛੋਟੇ ਸਾਹਿਬਜ਼ਾਦੇ ਉਹ ਸਰਸਾ ਨਦੀ ਦੇ ਕਿਨਾਰੇ ਵਿਛੋੜਾ ਪੈ ਗਿਆ ਹੈ, ਬਿਰਧ ਮਾਤਾ ਵਿਛੜ ਗਈ ਹੈ, ਛੋਟੇ ਸਾਹਿਬਜ਼ਾਦੇ ਵਿਛੜ ਗਏ ਨੇ, ਜ਼ਿੰਦਗੀ ਚ ਦੁਬਾਰਾ ਮੇਲ ਨਹੀਂ ਹੋਣਾ। ਤੇ ਵੱਡੇ ਸਾਹਿਬਜ਼ਾਦਿਆਂ ਵਿੱਚੋਂ ਦੋਹਾਂ ਵਿੱਚੋਂ ਵੱਡਾ ਸ਼ਹੀਦ ਹੋ ਗਿਆ ਹੈ, ਇੱਕੋ ਹੀ ਸਾਹਿਬਜ਼ਾਦਾ ਕੋਲ ਰਹਿ ਗਿਆ ਹੈ, ਤੇ ਉਹ ਮੈਦਾਨੇ ਜੰਗ ਜਾਣ ਦੀ ਆਗਿਆ ਮੰਗਦਾ ਹੈ। ਤੇ ਬਾਜਾਂ ਵਾਲੇ ਸਤਿਗੁਰੂ ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਉਂਦੇ ਹਨ। ਇਹੋ ਜਿਹਾ ਸਮਾਂ ਹੋਵੇਗਾ ਖਾਲਸਾ ਜੀ, ਸਾਡੇ ਧੀਆਂ ਪੁੱਤਰ ਬਾਜ਼ਾਰ ਗਏ ਕਦੇ ਘੰਟਾ ਲੇਟ ਹੋ ਜਾਣ, 20 ਵਾਰ ਮਾਤਾ ਪਿਤਾ ਬਾਹਰ ਦਰਵਾਜ਼ੇ ਵੱਲ ਵੇਖਦਾ ਹੈ ਕਦੋਂ ਆਵੇਗਾ, ਗੱਡੀ ਮੋਟਰ ਤੇ ਗਿਆ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡਾ ਜਿਗਰਾ ਔਰ ਇੱਕੋ ਹੀ ਸਾਹਿਬ ਜ਼ਿਆਦਾ ਕੋਲ ਹੈ, ਉਹ ਮੈਦਾਨੀ ਜੰਗ ਜਾਣ ਦੀ ਆਗਿਆ ਮੰਗਦਾ ਹੈ, ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ ਹੈ, ਪੰਜ ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ, ਬਾਬਾ ਜੁਝਾਰ ਸਿੰਘ ਜੀ ਮੈਦਾਨੀ ਜੰਗ ਜਾਣ ਲਈ ਤਿਆਰ ਹੋਏ, ਤੇ ਸਤਿਗੁਰਾਂ ਨੇ ਗੜੀ ਦਾ ਦਰਵਾਜ਼ਾ ਖੋਲਣ ਤੋਂ ਪਹਿਲਾਂ ਅਟਾਰੀ ਤੇ ਚੜ ਕੇ ਜਦੋਂ ਬਾਹਰ ਨੂੰ ਵੇਖਿਆ, ਦੁਸ਼ਮਣ ਨੇ ਗੜੀ ਦਾ ਦਰਵਾਜ਼ਾ ਚੰਗੀ ਤਰ੍ਹਾਂ ਮੱਲਿਆ ਹੋਇਆ। ਖਿਆਲ ਕੀਤਾ ਦੁਸ਼ਮਣ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਸ਼ਹੀਦ ਕਰ ਦਿੱਤਾ ਹੈ, ਪੁੱਤਰ ਦੇ ਵਿਯੋਗ ਚ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਹੀ ਮਾਰ ਮਾਰ ਕੇ ਰੋਂਦੇ ਹੋਣਗੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ੍ਰਿਫ਼ਤਾਰ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ, ਪਲੋ ਪਲੀ ਦੀ ਗੱਲ ਹੈ, ਗੁਰੂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮੈਦਾਨੀ ਜੰਗ ਚ ਲੜਾਈ ਨਹੀਂ ਲੜ ਸਕਣਗੇ। ਦੁਨਿਆਵੀ ਮਾਂ ਬਾਪ ਦੀ ਐਸੀ ਹਾਲਤ ਹੁੰਦੀ ਹੈ, ਨੌਜਵਾਨ ਪੁੱਤਰਾਂ ਦੀ ਮੌਤ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੰਦੀ ਹੈ, ਪਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਤੁਸੀਂ ਚੌਜੀ ਪ੍ਰੀਤਮ ਸਾਹਿਬ ਜ਼ਿਆਦਾ ਸ਼ਹੀਦ ਹੋ ਗਿਆ। ਦੁਸ਼ਮਣ ਵੀ ਹੁਣ ਤਾਂ ਘੜਦਾ ਵੀ ਸਤਿਗੁਰਾਂ ਨੂੰ ਗ੍ਰਿਫ਼ਤਾਰ ਕਰਨਾ ਕੋਈ ਔਖੀ ਗੱਲ ਨਹੀਂ। ਛੋਟਾ ਸਾਹਿਬਜ਼ਾਦਾ ਨੂੰ ਭੇਜਣ ਤੋਂ ਪਹਿਲਾਂ ਹਜ਼ੂਰ ਨੇ ਤੀਰਾਂ ਦਾ ਮੀਂਹ ਵਰਾ ਕੇ ਗੜੀ ਦਾ ਦਰਵਾਜ਼ਾ ਦੁਸ਼ਮਣ ਤੋਂ ਖਾਲੀ ਕਰਵਾ ਲਿਆ। ਜਦੋਂ ਦਰਵਾਜ਼ਾ ਖੋਲਣ ਦੀ ਆਗਿਆ ਹੋਈ, ਗੜੀ ਦਾ ਦਰਵਾਜ਼ਾ ਖੁੱਲ੍ਹਾ, ਹਰਨ ਵਾਂਗ ਚੁੰਗੀਆਂ ਮਾਰਦਾ ਗੁਰੂ ਕਾ ਸਾਹਿਬਜ਼ਾਦਾ ਮੈਦਾਨੀ ਜੰਗ ਵਿਚ ਕੁੱਦ ਪਿਆ। ਕਿੰਨੀ ਲੜਾਈ ਲੜੀ, ਕਿੰਨਾ ਜੰਗ ਕੀਤਾ, ਇਹ ਮੇਰੀ ਤੇ ਤੁਹਾਡੀ ਕੋਈ ਗੱਲ ਨਹੀਂ। ਮੁਸਲਮਾਨ ਭਰਾਵਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਅੱਜ ਵੀ ਇਹ ਗੱਲ ਕਹਿੰਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਹਿਬਜ਼ਾਦਾ ਲੜਾਈ ਨਹੀਂ ਲੜ ਰਿਹਾ, ਅੱਜ ਸਾਡੇ ਤੇ ਕਿਆਮਤ ਦੀ ਰਾਤ ਆਣ ਪਈ। ਕਿਆਮਤ ਦੀ ਰਾਤ ਹੈ, ਇਹ ਸਾਡੇ ਤੇ ਖੁਦਾ ਦੀ ਕਰੋਪੀ ਦੀ ਰਾਤ ਹੈ। ਇਹਦਾ ਭਿਆਨਕ ਜੰਗ ਗੁਰੂ ਕੇ ਸਾਹਿਬਜ਼ਾਦੇ ਨੇ ਕਰਨਾ, 13 ਸਾਲ ਦੀ ਉਮਰ ਹੈ, ਤਲਵਾਰ ਚਲਾਉਂਦਿਆਂ ਚਲਾਉਂਦਿਆਂ ਤਲਵਾਰ ਟੁੱਟ ਗਈ, ਕਮਰ ਕੱਸੇ ਚ ਨੇਜਾ ਬਰਛਾ ਸੀ, ਚਾਟੋ ਬਰਛਾ ਹੱਥ ਵਿਚ ਲੈ ਲਿਆ, ਦੁਸ਼ਮਣਾਂ ਦੀਆਂ ਛਾਤੀਆਂ ਚ ਮਾਰ ਮਾਰ ਕੇ ਪਰੋਈ ਜਾ ਰਿਹਾ ਹੈ। ਆਖਿਰਕਾਰ ਇੱਕ ਪਠਾਨ ਨੇ ਬਰੀਕ ਤਾਰਾਂ ਦੀ ਸੰਜੋਗ ਪਹਿਨੀ ਹੋਈ ਸੀ, ਜਦੋਂ ਬਾਬਾ ਜੀ ਨੇ ਉਹਦੇ ਨੇਜਾ ਬਰਛਾ ਛਾਤੀ ਚ ਮਾਰਿਆ, ਔਰ ਜਦੋਂ ਉਹ ਕੱਢਣ ਲੱਗੇ ਤੇ ਸੋਟਾ ਹੱਥ ਚ ਰਹਿ ਗਿਆ, ਤੇ ਬਰਛੇ ਦਾ ਫਲ ਨੇਜੇ ਦਾ ਉਹ ਸੰਜੋਗ ਵਿਚ ਰਹਿ ਗਿਆ, ਉਸ ਹਥਿਆਰ ਵੀ ਖਤਮ ਹੋ ਗਿਆ। ਬੁੱਕਲ ਦਾ ਹਥਿਆਰ ਛੋਟੀ ਜਿਹੀ ਕਟਾਰ ਪਹਿਨੀ ਹੋਈ ਸੀ ਬਾਬਾ ਜੀ ਦੇ ਗਾਤਰੇ, ਛੇਤੀ ਨਾਲ ਉਹ ਕਟਾਰ ਕੱਢੀ, ਹਰਨ ਵਾਂਗ ਚੁੰਗੀਆਂ ਮਾਰ ਮਾਰ ਕੇ ਦੁਸ਼ਮਣ ਤੇ ਪੈਂਦਾ, ਗੁਰੂ ਕਾ ਸਾਹਿਬਜ਼ਾਦਾ ਭਾਜੜਾਂ ਪਾਈ ਫਿਰਦਾ। ਆਖਿਰ ਛੋਟੇ ਜਿਹੇ ਹਥਿਆਰ ਦੇ ਨਾਲ ਕਿੰਨੀ ਕੁ ਲੜਾਈ ਲੜੀ ਜਾ ਸਕਦੀ ਸੀ। ਦੁਸ਼ਮਣ ਨੇ ਵਾਰ ਕੀਤਾ, ਗੁਰੂ ਕਾ ਸਾਹਿਬਜ਼ਾਦਾ ਛਲਣੀ ਛਲਣੀ ਹੋਇਆ। ਧਰਤੀ ਤੇ ਡਿੱਗਣ ਤੋਂ ਪਹਿਲਾਂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਚਿਹਰਾ ਕਰਕੇ, ਅਟਾਰੀ ਵੱਲ ਮੂੰਹ ਕਰਕੇ ਸਤਿਗੁਰੂ ਪਿਤਾ ਜੀ ਨੂੰ ਫਤਿਹ ਗਜਾਈ, ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਜ਼ਾਦਾ ਸ਼ਹੀਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਖੁਸ਼ੀਆਂ ਦੇ ਜੈਕਾਰੇ ਛੱਡੇ ਜਾ ਰਹੇ ਨੇ। ਬਚਨ ਫਰਮਾਏ, ਜਿਸ ਕੀ ਬਸਤ ਤੁਸੀਂ ਆਗਿਆ ਰੱਖੇ, ਪ੍ਰਭ ਕੀ ਆਗਿਆ ਮਾਨੈ ਮਾਥੈ। ਸ੍ਰੀ ਮੁਖ ਵਾਕ ਫਰਮਾਏ, ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਨਿਤ ਰਹੇ, ਜਸ ਨਾਵ ਚੜੈ ਪਵ ਸਾਗਰ ਤਾਰੈ, ਤੀਰਜ ਧਾਮ ਬਣਾਏ ਇਹ ਹੈ ਤਾਨ, ਬੁੱਧ ਸੋ ਦੀਪਕ ਜਿਉ ਉਜਿਆਰ ਹੈ, ਗਿਆਨ ਹੈ ਕੀ ਬਢਣੀ ਮਨੋ ਹਾਥ ਲੈ, ਕਾਤਰਤਾ ਕੁਤ ਵਾਰ ਬਹਾਰ ਹੈ। ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਉੱਠ ਕੇ ਖੜੇ ਹੋਏ, ਅਰਦਾਸ ਕੀਤੀ। ਅਰਦਾਸ ਹੈ ਜਿਹੜੀ ਅਰਦਾਸ ਚਮਕੌਰ ਦੀ ਗੜੀ ਵਿਚ ਹੈ, ਅੱਜ ਤੋਂ 304 ਸਾਲ ਪਹਿਲਾਂ ਹੋਈ ਹੈ, ਉਹ ਅਰਦਾਸ ਉਸ ਤੋਂ ਬਾਅਦ ਨਹੀਂ ਹੋਈ, ਨਾ ਪਹਿਲੇ ਯੁੱਗਾਂ ਚ ਹੋਈ ਹੈ, ਨਾ ਉਸ ਤੋਂ ਪਹਿਲੋਂ ਹੋਈ ਸੀ, ਨਾ ਉਸ ਤੋਂ ਬਾਅਦ ਹੋਈ, ਤੇ ਨਾ ਆਉਣ ਵਾਲੇ ਸਮੇਂ ਚ ਹੋਣੀ ਹੈ। ਆਉਣ ਵਾਲੇ ਸਮੇਂ ਚ ਵੀ ਐਸੀ ਅਰਦਾਸ ਨਹੀਂ ਹੋਵੇਗੀ ਜਿਹੜੀ ਚਮਕੌਰ ਦੀ ਗੜੀ ਵਿੱਚ ਹੋਈ ਹੈ। ਅਰਦਾਸ ਵਿੱਚ ਅਸੀਂ ਕੁਝ ਮੰਗਦੇ ਹਾਂ, ਅਸੀਂ ਗੁਰੂ ਤੋਂ ਸੇਵਾ ਥੋੜੀ ਤੇ ਜਾਚਨਾ ਬਹੁਤੀ ਮੰਗਦੇ ਹਾਂ। ਸਾਡਾ ਸੁਭਾਅ ਵੀ ਸੇਵਾ ਥੋੜੀ ਮੰਗਣ ਬਹੁਤ ਆਣ, ਵੀ ਸੱਚੇ ਪਾਤਸ਼ਾਹ ਵੀ ਦਿਓ ਆਹ ਵੀ ਦਿਓ, ਅਸੀਂ ਗੁਰੂ ਤੋਂ ਮੰਗਦੇ ਹਾਂ। ਪਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਰਦਾਸ ਹੈ, ਨੌ ਪਾਤਸ਼ਾਹੀਆਂ ਨੂੰ ਸਿਮਰਿਆ ਹੈ, ਅਰਦਾਸ ਕੀਤੀ ਹੈ ਅਕਾਲ ਪੁਰਖ ਹੈ 1756 ਬਿਕਰਮੀ 1699 ਦੀ ਈਸਵੀ ਵਿਸਾਖੀ ਖਾਲਸੇ ਪੰਥ ਦੀ ਸਿਰਜਣਾ ਕੀਤੀ, ਪੰਜਾਂ ਪਿਆਰਿਆਂ ਦੇ ਸਿਰ ਲੈ ਅੰਮ੍ਰਿਤ ਦੀ ਦਾਤ ਦਿੱਤੀ, ਉਹਨਾਂ ਪੰਜਾਂ ਤੋਂ ਫਿਰ ਅੰਮ੍ਰਿਤ ਮੰਗਿਆ ਤੇ ਪੰਜ ਪਿਆਰਿਆਂ ਨੇ ਕਿਹਾ ਸਤਿਗੁਰੂ ਜੀ ਇਹ ਅੰਮ੍ਰਿਤ ਮੁਫ਼ਤ ਨਹੀਂ ਮਿਲਿਆ, ਪਹਿਲੋਂ ਸਾਡੇ ਤੁਸੀਂ ਸਿਰ ਲਏ ਨੇ ਫਿਰ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਤੁਸੀਂ ਸਾਡੇ ਸਤਿਗੁਰੂਓ ਦੱਸੋ ਕੀ ਦਿੰਦੇ ਹੋ ਅੰਮ੍ਰਿਤ ਛਕਣ ਤੋਂ ਪਹਿਲੋਂ ਵਾਅਦਾ ਕਰਨ। ਗਰੀਬ ਨਿਵਾਜ ਨੇ ਆਖਿਆ ਪਿਆਰੇ ਦਇਆ ਸਿੰਘ ਜੀ ਤੁਸੀਂ ਪੰਜ ਪਿਆਰੇ ਕੋ ਕਿਤੇ ਆਏ ਹੋ ਕੋ ਕਿਤੇ ਆਏ ਹੋ। ਆਪ ਜੀ ਨੂੰ ਯਾਦ ਹੋਵੇਗਾ ਪਿਆਰੇ ਦਇਆ ਸਿੰਘ ਜੀ ਲਾਹੌਰ ਤੋਂ ਚੱਲ ਕੇ ਆਏ ਸਨ, ਪਿਆਰੇ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਤੋਂ ਚੱਲ ਕੇ ਗਏ, ਪਿਆਰੇ ਹਿੰਮਤ ਸਿੰਘ ਜਗਨਨਾਥਪੁਰੀ ਤੋਂ, ਭਾਈ ਮੋਹਕਮ ਸਿੰਘ ਜੀ ਦੁਆਰਕਾਪੁਰੀ ਤੋਂ ਤੇ ਭਾਈ ਸਾਹਿਬ ਸਿੰਘ ਜੀ ਬਿਦਰਪੁਰੀ ਕਰਨਾਟਕਾ ਤੋਂ ਗਏ। ਤੁਸੀਂ ਪੰਜ ਪਿਆਰੇ ਪੰਜਾਂ ਥਾਵਾਂ ਤੋਂ ਆ ਕੇ ਸੀਸ ਭੇਟ ਕੀਤੇ ਤੇ ਅੰਮ੍ਰਿਤ ਛਕਿਆ ਹੈ। ਮੈਂ ਖਾਲਸੇ ਨੂੰ ਗੁਰੂ ਸਮਾਨ ਜਾਣ ਕੇ ਵਾਅਦਾ ਕਰਦਾ ਪੰਜ ਪਿਆਰਿਓ ਮੈਂ ਅੰਮ੍ਰਿਤ ਦੀ ਕੀਮਤ ਨਹੀਂ ਦੇ ਸਕਦਾ, ਨਾ ਗੁਰੂ ਕੀ ਬਾਣੀ ਦੀ ਨਾ ਗੁਰੂ ਕੇ ਅੰਮ੍ਰਿਤ ਦੀ ਕੋਈ ਕੀਮਤ ਨਹੀਂ, ਕੇਵਲ ਭੇਟਾ ਵਜੋਂ ਸਤਿਕਾਰ ਵਜੋਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸਾਰੇ ਦਾ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ, ਪਰ ਪੰਜ ਚੁਲੇ ਅੰਮ੍ਰਿਤ ਦੇ ਮੈਨੂੰ ਵੀ ਦਿਓ। ਸਾਰਾ ਪਰਿਵਾਰ ਅੰਮ੍ਰਿਤ ਛਕਾਂਗਾ ਔਰ ਸ਼ਹੀਦ ਕਰਵਾਵਾਂਗਾ, ਮੈਨੂੰ ਵੀ ਅੰਮ੍ਰਿਤ ਛਕਾਓ। ਅੰਮ੍ਰਿਤ ਛਕਣਾ ਤੇ ਪੰਜਾਂ ਕੇ ਵਾਅਦਾ ਕਰਨਾ, ਤੇ ਫਿਰ ਕੇਵਲ ਵਾਅਦਾ ਕੀਤਾ ਨਹੀਂ, ਉਸ ਵਾਅਦੇ ਤੇ ਖਾਲਸਾ ਜੀ ਫੁੱਲ ਵੀ ਚੜਾਏ ਨੇ, ਜੋ ਵਾਅਦਾ ਕੀਤਾ ਸੀ ਉਹਨੂੰ ਨੇਪਰੇ ਚੜਾਇਆ ਹੈ। ਮੈਂ ਕਈ ਵਾਰ ਹੈਰਾਨ ਹੁੰਦਾ ਗੁਰੂ ਕੀ ਸੰਗਤ ਜੀ, ਗੁਸਤਾਖੀ ਮੁਆਫ ਕਰਿਓ, ਕਿਸੇ ਸਾਡੇ ਸਿੱਖ ਵੀਰ ਭੈਣ ਨੂੰ ਕਹੋ ਅੰਮ੍ਰਿਤ ਛਕ ਲਓ, ਕੀ ਲੋੜ ਹੈ ਜੀ, ਸਾਡਾ ਛਕਿਆ ਹੀ ਵਰਗਾ ਜੀ, ਮਨ ਸਾਫ਼ ਚਾਹੀਦਾ ਜੀ, ਅੰਮ੍ਰਿਤ ਧਾਰੀਆਂ ਨਾਲੋਂ ਸਾਡਾ ਕੀ ਘੱਟ ਹੈ ਜੀ, ਮਨ ਸਾਫ਼ ਚਾਹੀਦਾ। ਮੈਂ ਕਈ ਵਾਰ ਹੈਰਾਨ ਹੁੰਦਾ ਤੇ ਕਹਿੰਦਾ ਹੁੰਦਾ ਵੀ ਵੀਰ ਚੰਗਾ ਹੋ ਗਿਆ, ਤੇਰਾ ਮਨ ਸਾਫ਼ ਹੋ ਗਿਆ, ਨਾ ਤੈਨੂੰ ਸਤਸੰਗਤ ਕਰਨ ਦੀ, ਨਾ ਬਾਣੀ ਪੜ੍ਹਨ ਦੀ, ਨਾ ਅੰਮ੍ਰਿਤ ਛਕਣ ਦੀ, ਨਾ ਕੋਈ ਰਹਿਤ ਰੱਖਣ ਦੀ ਲੋੜ ਨਾ ਪਈ, ਤੇਰਾ ਮਨ ਐਵੇਂ ਹੀ ਸਾਫ਼ ਹੋ ਗਿਆ। ਜਦੋਂ ਕਿ ਸਤਿਗੁਰੂ ਕਹਿੰਦੇ ਨੇ ਮਨ ਜਿਹੜਾ ਇਹਦੀ ਸਫਾਈ ਕਰਨੀ ਤੇ ਕਾਬੂ ਕਰਨਾ ਬੜਾ ਔਖਾ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਤੇ ਬੰਦਾ ਕਹਿੰਦਾ ਮੇਰਾ ਮਨ ਸਾਫ਼ ਹੈ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਵੀਰਾ ਤੈਨੂੰ ਨਾ ਅੰਮ੍ਰਿਤ ਛਕਣ ਦੀ ਲੋੜ, ਨਾ ਗੁਰਦੁਆਰੇ ਆਉਣ ਦੀ ਲੋੜ, ਨਾ ਸੰਗਤ ਕਰਨ ਦੀ ਲੋੜ, ਨਾ ਬਾਣੀ ਪੜ੍ਹਨ ਦੀ ਲੋੜ ਹੈ, ਪਰ ਤੇਰਾ ਮਨ ਫਿਰ ਵੀ ਸਾਫ਼ ਹੈ। ਕੀ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨ ਬੇਈਮਾਨ ਸੀ, ਜਿਹੜੇ ਸਤਿਗੁਰੂ ਕਹਿੰਦੇ ਮੈਂ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗਾ ਮੈਨੂੰ ਅੰਮ੍ਰਿਤ ਦੇ ਦਿਓ, ਉਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਇਹ ਕਵੇ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ, ਸਾਡਾ ਤਾਂ ਛਕਿਆ ਹੀ ਵਰਗਾ, ਮਨ ਸਾਫ਼ ਚਾਹੀਦਾ। ਬਾਜਾਂ ਵਾਲੇ ਸਤਿਗੁਰਾਂ ਨੇ ਵਾਅਦਾ ਕੀਤਾ ਪੰਜਾਂ ਪਿਆਰਿਆਂ ਦੇ ਨਾਲ, ਅੱਜ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅਰਦਾਸ ਕੀਤੀ ਜਾ ਰਹੀ ਹੈ ਮਾਲਕ ਪੰਜਾਂ ਪਿਆਰਾਂ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਅੱਜ ਪਰਿਵਾਰ ਦੀ ਅੱਧੀ ਇਮਾਨਤ ਤੇਰੇ ਚਰਨਾਂ ਚ ਮੈਂ ਪਹੁੰਚਾ ਦਿੱਤੀ ਹੈ। ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਆਪਣੇ ਪਿਤਾ ਨੂੰ ਦਿੱਲੀ ਤੋਰ ਕੇ ਸ਼ਹੀਦ ਕਰਵਾ ਚੁੱਕਾ ਹਾਂ, ਚਾਰ ਸਾਹਿਬਜ਼ਾਦੇ ਤੇਰੀ ਇਮਾਨਤ, ਦੋ ਸਾਹਿਬਜ਼ਾਦੇ ਅੱਜ ਤੇਰੇ ਲੇਖੇ ਲੱਗ ਗਏ ਨੇ, ਅੱਜ ਤੋਂ ਠੀਕ ਪੰਜਵੇਂ ਦਿਨ ਨੂੰ ਆਪਣੀ ਬਿਰਧ ਮਾਤਾ ਤੇ ਛੋਟੇ ਸਾਹਿਬਜ਼ਾਦੇ ਤੇਰੀ ਇਮਾਨਤ ਤੇਰੇ ਚਰਨਾਂ ਚ ਪਹੁੰਚਾ ਕੇ ਮੈਂ ਸੁਰਖਰੂ ਹੋ ਜਾਵਾਂਗਾ। ਕੋਈ ਲਹਿੰਦੇ ਚੜ੍ਹਦੇ ਕੋਈ ਅਰਦਾਸ ਐਸੀ ਸੁਣੀ ਹੈ? ਮੈਂ ਸਾਰਾ ਪਰਿਵਾਰ ਲੇਖੇ ਲਾ ਕੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਫੁੱਲ ਚੜਾਉਂਦਿਆਂ ਹੋਇਆਂ ਪਰਿਵਾਰ ਸ਼ਹੀਦ ਕਰਵਾ ਕੇ ਸੁਰਖਰੂ ਹੋ ਜਾਵਾਂਗਾ। ਐਸੀ ਮਹਾਨ ਕੁਰਬਾਨੀ ਚੋ ਜੀ ਪ੍ਰੀਤਮ ਦੇ ਸ਼ਾਮ ਦਾ ਵੇਲਾ ਹੋਇਆ, ਬਾਜਾਂ ਵਾਲੇ ਸਤਿਗੁਰੂ ਕਮਰ ਕਸਾ ਅੰਮ੍ਰਿਤ ਵੇਲੇ ਤੋਂ ਕੀਤਾ ਹੋਇਆ। ਆਪ ਚੋ ਜੀ ਪ੍ਰੀਤਮ ਮੈਦਾਨੀ ਜੰਗ ਵਿਚ ਜਾਣ ਲਈ ਤਿਆਰੀ ਕਰ ਲਈ। ਪਿਆਰੇ ਦਇਆ ਸਿੰਘ ਨੂੰ ਪਤਾ ਲੱਗਾ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਸਾਡੇ ਸਤਿਗੁਰੂ ਹੋ, ਤੁਹਾਨੂੰ ਮੈਦਾਨੀ ਜੰਗ ਜਾਣ ਦੀ ਆਗਿਆ ਨਹੀਂ, ਜੇ ਤੁਹਾਨੂੰ ਕੁਛ ਹੋ ਗਿਆ ਤੇ ਸਾਡਾ ਕੀ ਬਣੇਗਾ, ਅਸੀਂ ਸ਼ਹੀਦ ਹੋਣ ਵਾਸਤੇ ਬੈਠੇ ਹਾਂ, ਸਾਡੇ ਵਰਗੇ ਤਾਂ ਹਜ਼ਾਰਾਂ ਪੈਦਾ ਕਰ ਲਵੋਗੇ। ਸਤਿਗੁਰੂ ਜੀ ਅਸੀਂ ਸਾਰੇ ਰਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਪੈਦਾ ਕਰ ਸਕਦੇ। ਸਤਿਗੁਰੂ ਗਰੀਬ ਨਵਾਜ ਬੇਨਤੀ ਪ੍ਰਵਾਨ ਕਰੋ। ਹਜ਼ੂਰ ਕਹਿਣਗੇ ਨਹੀਂ ਪਿਆਰੇ ਦਇਆ ਸਿੰਘਾ, ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਚੱਟ ਬਚਨ ਯਾਦ ਆਇਆ ਵੀ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ, ਪੰਜ ਪਿਆਰਿਆਂ ਦਾ ਹੁਕਮ ਮੇਰੇ ਵਾਸਤੇ ਗੁਰੂ ਦਾ ਹੁਕਮ ਹੋਵੇਗਾ। ਔਰ ਚੱਟ ਭਾਈ ਦਇਆ ਸਿੰਘ ਨੇ ਸਾਥੀਆਂ ਨੂੰ ਨਾਲ ਲਿਆ, ਪੰਜ ਪਿਆਰਿਆਂ ਦੇ ਰੂਪ ਵਿਚ ਇਕੱਤਰ ਹੋਏ, ਬੇਨਤੀ ਕੀਤੀ, ਸਤਿਗੁਰੂ ਜੀ ਪੰਜ ਪਿਆਰੇ ਗੁਰੂ ਸਮਾਨ ਹੋ ਜਾਣ, ਅਸੀਂ ਹੋ ਕਰਕੇ ਆਪ ਜੀ ਨੂੰ ਕਹਿ ਰਹੇ ਹਾਂ, ਇਹ ਬੇਨਤੀ ਪ੍ਰਵਾਨ ਕਰੋ, ਤੁਹਾਨੂੰ ਮੈਦਾਨੇ ਜੰਗ ਜਾਣ ਦੀ ਖਾਲਸੇ ਵੱਲੋਂ ਨਹੀਂ ਆ ਗਿਆ। ਸਤਿਗੁਰੂ ਜੀ ਇਸ ਗੜੀ ਨੂੰ ਛੱਡ ਜਾਣ ਦਾ ਪੰਥ ਵੱਲੋਂ ਤੁਹਾਨੂੰ ਬੇਨਤੀ ਹੈ। ਪੰਥ ਵਾਲੀ ਨੇ ਪੰਥ ਦੇ ਹੁਕਮ ਅੱਗੇ ਸਿਰ ਚੁਕਾ ਦਿੱਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਰਾਤ ਦਾ ਸਮਾਂ ਹੋਇਆ, ਸੂਰਜ ਛਿਪਣ ਤੋਂ ਬਾਅਦ ਹਨੇਰੀ ਰਾਤ ਹੈ, ਲੜਾਈ ਦੋਵਾਂ ਪਾਸਿਆਂ ਤੋਂ ਬੰਦ ਹੋ ਗਈ। ਗਰੀਬ ਨਵਾਜ ਪੰਜ ਪਿਆਰਿਆਂ ਦੇ ਕਹੇ ਹੋਏ ਵਜਨ ਦੇ ਮੁਤਾਬਕ ਸਤਿਗੁਰੂ ਹੁਣ ਗੜੀ ਖਾਲੀ ਕਰਕੇ ਨਿਕਲਣ ਲੱਗੇ ਨੇ। ਤਿੰਨ ਸਿੱਖਾਂ ਨੂੰ ਨਾਲ ਜਾਣ ਦਾ ਹੁਕਮ ਕੀਤਾ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਹਜ਼ੂਰ ਨੇ ਕਿਹਾ ਵੱਖ ਵੱਖ ਥਾਵਾਂ ਤੋਂ ਸਾਨੂੰ ਤਾਰਿਆਂ ਦੀ ਸਿਹਤ ਮੁਤਾਬਕ ਫਲਾਣੀ ਦਸ਼ਾ ਵੱਲ ਆਣ ਮਿਲਣਾ। ਜਦੋਂ ਬਾਜਾਂ ਵਾਲੇ ਚਮਕੌੜ ਦੀ ਗੜੀ ਛੱਡਣ ਲੱਗੇ, ਗਰੀਬ ਨਵਾਜ ਦੇ ਕਲਗੀ ਤੋੜਾ ਨਹੀਂ, ਕੋਲ ਕੋਈ ਘੋੜਾ ਨਹੀਂ, ਕੋਈ ਬਾਜ ਨਹੀਂ, ਚਰਨਾਂ ਤੋਂ ਜੋੜਾ ਮੇਰੇ ਸਤਿਗੁਰਾਂ ਨੇ ਉਤਾਰ ਦਿੱਤਾ ਹੈ। ਪਿਆਰੇ ਦਇਆ ਸਿੰਘ ਦੇ ਨੇਤਰਾਂ ਚੋਂ ਵਿਰਾਗ ਦਾ ਜਲ ਚੱਲਿਆ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਪਿਤਾ ਜੀ ਕਿਰਪਾ ਕਰੋ ਤੇ ਚਰਨੀ ਜੋੜਾ ਜ਼ਰੂਰ ਪਾਉਣ, ਬੜਾ ਵਿਖੜਾ ਪੈਂਡ ਹੈ, ਬਾਹਰ ਜੰਗਲੀ ਝਾੜੀਆਂ ਵਾਲਾ ਕੰਡਿਆਂ ਵਾਲਾ ਰਸਤਾ ਹੈ, ਦੁਸ਼ਮਣ ਦੀ ਫੌਜ ਦੇ ਸ਼ਾਇਤਰ ਖਿਲਰੇ ਪਏ ਨੇ, ਜਿਨ੍ਹਾਂ ਸ਼ਾਇਤਰਾਂ ਨੂੰ ਯਹਿਰ ਦੀ ਪਾਣ ਚੜੀ ਹੋਈ ਹੈ, ਰਤਾ ਕਿ ਚਰਨਾਂ ਚ ਵੱਜ ਗਏ ਸ਼ਹੀਦੀ ਦਾ ਕਾਰਨ ਬਣ ਜਾਣਗੇ। ਚਰਨਾਂ ਤੋਂ ਜੋੜਾ ਨਾ ਉਤਾਰੋ, ਜੋ ਕੁਝ ਪੰਥ ਵਾਲੀ ਨੇ ਕਿਹਾ ਜੇ ਕਿਤੇ ਖਾਲਸਾ ਜੀ ਓਨਾ ਹੀ ਸਬਕ ਗੁਰੂ ਕਾ ਉਪਦੇਸ਼ ਹਿਰਦੇ ਚ ਵਸਾ ਲਈਏ ਤੇ ਇੰਨੀ ਕੌਮ ਦੀ ਚੜ੍ਹਦੀ ਕਲਾ ਹੋਵੇ, ਬਹੁਤੇ ਕਥਾ ਕਹਾਣੀਆਂ ਪ੍ਰਚਾਰਾਂ ਦੀ ਲੋੜ ਹੀ ਕੋਈ ਨਹੀਂ। ਜੋ ਕੁਝ ਪੰਥ ਵਾਲੀ ਨੇ ਬਚਨ ਕਹਿ ਕਿਹਾ, ਪਿਆਰੇ ਦਇਆ ਸਿੰਘਾ ਪਤਾ ਸਾਨੂੰ ਵੀ ਹੈ, ਵਿਖੜਾ ਪੈਂਡ ਹੈ, ਦੁਸ਼ਮਣ ਦੇ ਸ਼ਾਇਤਰ ਖਿਲਰੇ ਪਏ ਨੇ, ਜੰਗਲੀ ਕੰਡਿਆਂ ਵਾਲਾ ਰਸਤਾ ਹੈ, ਪਰ ਪਿਆਰੇ ਦਇਆ ਸਿੰਘ ਜੀ ਸਾਡੇ ਚਰਨੀ ਹੋਵੇਗਾ ਜੋੜਾ, ਤੇ ਜਦੋਂ ਅਸੀਂ ਇੱਥੋਂ ਨਿਕਲਾਂਗੇ ਜਿੱਥੇ ਦੁਸ਼ਮਣ ਦੀ ਫੌਜ ਪਈ ਹੋਈ ਹੈ ਔਰ ਉੱਥੇ ਨਾਲ ਬਹਾਦਰ ਸੂਰਮੇ ਵੀ ਮੈਦਾਨੀ ਜੰਗ ਚ ਲੜਾਈ ਲੜਦਿਆਂ ਲੜਦਿਆਂ ਸ਼ਹੀਦ ਹੋ ਕੇ ਜ਼ਮੀਨ ਤੇ ਲਿਟੇ ਹੋਏ ਨੇ, ਕਈਆਂ ਸੂਰਮਿਆਂ ਦੇ ਦਸਤਾਰੇ ਲੜਾਈ ਲੜਦਿਆਂ ਲੜਦਿਆਂ ਉਤਰ ਗਏ ਹੋਣਗੇ, ਉਹਨਾਂ ਦੇ ਕੇਸ ਖਿਲਰ ਗਏ ਹੋਣਗੇ, ਸਾਡੇ ਚਰਨੀ ਹੋਵੇਗਾ ਜੋੜਾ ਤੇ ਸਿੱਖਾਂ ਦੇ ਕੇਸ ਖਿਲਰੇ ਹੋਏ, ਜੇ ਹਨੇਰੀ ਰਾਤ ਚ ਮੇਰਾ ਜੋੜਾ ਕਿਸੇ ਸਿੰਘ ਦੇ ਸਿਰ ਦੇ ਕੇਸਾਂ ਨੂੰ ਲੱਗ ਗਿਆ, ਮੈਂ ਦੇਣ ਕਿੱਥੇ ਦੇਵਾਂਗਾ, ਜੇ ਮੇਰੇ ਚਰਨਾਂ ਦਾ ਸਾਡਾ ਜੋੜਾ ਹਨੇਰੀ ਰਾਤ ਵਿਚ ਕਿਸੇ ਸਿੰਘ ਦੀ ਦਸਤਾਰ ਨੂੰ, ਉਹਦੇ ਦਾੜੇ ਨੂੰ, ਉਹਦੇ ਸਿਰ ਦੇ ਜੂੜੇ ਕੇਸ ਨੂੰ ਸਾਡਾ ਜੋੜਾ ਲੱਗ ਗਿਆ, ਅਸੀਂ ਦੇਣ ਕਿੱਥੇ ਦੇਵਾਂਗੇ। ਅੱਜ ਗੁਰੂ ਕਿਹਾ ਸਿੱਖਾ ਤੈਨੂੰ ਕੌਣ ਸਮਝਾਵੇ, ਨਾਈ ਦੀ ਦੁਕਾਨ ਤੇ ਜਾ ਕੇ ਤੂੰ ਆਪ ਦਾੜੀ ਕਤਲ ਕਰਾਵੇ, ਤੂੰ ਆਪ ਸਿਰ ਦਾ ਜੂੜਾ ਮੁੰਨੇ, ਕੌਮ ਦੀਏ ਬਚ ਗਏ, ਤੂੰ ਆਪਣੇ ਆਪ ਨੂੰ ਸਵਾਰਨ ਵਾਸਤੇ ਬਿਊਟੀ ਪਾਰਲਰ ਤੇ ਜਾਵੇਂ, ਕਦੇ ਸੋਭਾਦਾਇਕ ਨਹੀਂ। ਤਿਆਰ ਪ੍ਰਤਿਆਰ ਗੁਰੂ ਕਾ ਖਾਲਸਾ, ਤਿਆਰ ਪ੍ਰਤਿਆਰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ, ਇਹ ਗੁਰੂ ਕੇ ਸਿੱਖ ਨੂੰ ਕਰੇ ਸੋਭਾਦਾਇਕ ਨਹੀਂ। ਧੰਨਵਾਦਾਂ ਵਾਲੇ ਸਤਿਗੁਰੂ ਗਰੀਬ ਨਿਵਾਜ ਚਰਨੀ ਜੋੜਾ ਨਹੀਂ ਪਾਇਆ, ਕਿਸੇ ਸਿੰਘ ਦੇ ਸਿਰ ਦੇ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਵੇ। ਏਡੀ ਵੱਡੀ ਕੁਰਬਾਨੀ ਦਾਤੇ ਦੀ ਔਰ ਏਡੀ ਵੱਡੀ ਮਹਾਨ ਕਾਲ ਕਮਾਈ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰਹੰਦ ਵਿਚ ਕਿਵੇਂ ਬੀਤੀ ਖਾਲਸਾ ਜੀ, ਕਰੇ ਖਿਆਲ ਕਰਕੇ ਵੇਖੀਏ। 22 ਸਾਲ ਗੁਰੂ ਘਰ ਦਾ ਰਸੋਈਆ ਰਹਿਣ ਵਾਲਾ ਗੰਗੂ ਬ੍ਰਾਹਮਣ ਹੈ, ਬਿਰਧ ਮਾਤਾ ਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਨਗਰ ਵਿਚ ਲੈ ਆਇਆ ਹੈ। ਰਾਤ ਦਾ ਸਮਾਂ ਹੋਇਆ, ਧਨ ਦੀ ਥੈਲੀ ਮਾਤਾ ਜੀ ਦੇ ਪਣਗੇ ਥੱਲੋਂ ਚੋਰੀ ਕਰ ਲਈ। ਮਾਤਾ ਜੀ ਜਾਗੋ ਮਿੱਟੇ ਵੇਖ ਰਹੇ ਸਨ। ਦਿਨ ਚੜ੍ਹਿਆ, ਮਾਤਾ ਜੀ ਨੇ ਪੁੱਛਿਆ, ਗੰਗਿਆ ਧਨ ਦੀ ਥੈਲੀ, ਮੋਹਰਾਂ ਦੀ ਥੈਲੀ ਕਿੱਧਰ ਗਈ, ਕੌਣ ਲੈ ਗਿਆ? ਮਾਤਾ ਜੀ, ਕੋਈ ਚੋਰ ਆਇਆ ਹੋਵੇਗਾ, ਲੈ ਗਿਆ ਹੋਵੇਗਾ। ਕਹਿਣਗੇ, ਗੰਗਿਆ ਬਾਹਰੋਂ ਦਰਵਾਜ਼ਾ ਬੰਦ, ਅੰਦਰੋਂ ਚੋਰ ਕਿਵੇਂ ਆ ਸਕਦਾ ਹੈ? ਮਾਤਾ ਜੀ, ਇਹਦਾ ਮਤਲਬ ਫਿਰ ਮੈਂ ਚੋਰ ਹੋਇਆ ਨਾ? ਮਾਤਾ ਜੀ ਕਹਿਣਗੇ, ਇਹ ਨਹੀਂ ਮੈਂ ਕਹਿੰਦੀ ਵੀ ਤੂੰ ਚੋਰ ਹੈ, ਮੈਂ ਕੇਵਲ ਪੁੱਛਦੇ ਹੈਂ। ਕਿਆ ਮਾਤਾ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਪੱਤਾ ਪੱਤਾ ਤੁਹਾਡਾ ਦੁਸ਼ਮਣ ਹੋਇਆ ਬੈਠਾ, ਦੁਸ਼ਮਣ ਤੁਹਾਡੀ ਭਾਲ ਵਿਚ ਘਰ ਘਰ ਫਿਰਦੇ ਨੇ, ਸੂਈਏ ਖਬਰਾਂ ਲੈ ਰਹੇ ਨੇ। ਮੈਂ ਤੁਹਾਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਤੇ ਤੁਹਾਨੂੰ ਆਪਣੇ ਘਰ ਲੈ ਕੇ ਆਇਆ, ਉਲਟਾ ਤੁਸੀਂ ਮੇਰੇ ਤੇ ਧਨ ਦੀ ਥੈਲੀ ਦਾ ਇਲਜ਼ਾਮ ਲਾਉਂਦੇ ਹੋ, ਮੈਂ ਜਾਣਾ ਹੁਣੇ ਮੋਰਿੰਡੇ ਦੇ ਕੋਤਵਾਲ ਕੋਲ। ਮਾਤਾ ਜੀ ਨੇ ਬੜਾ ਰੋਕਿਆ, ਗੰਗਿਆ ਨਾ ਇਸ ਤਰ੍ਹਾਂ ਕਰ, ਉਹਦੀ ਮਾਂ ਨੇ ਵੀ ਸਮਝਾਇਆ ਪਰ ਧਨ ਦਾ ਲਾਲਚੀ ਹੋਇਆ ਨਹੀਂ ਟਿਕਿਆ। ਮੋਰਿੰਡੇ ਦੇ ਕੋਤਵਾਲ ਨੂੰ ਜਾ ਕੇ ਦੱਸਿਆ, ਜਾਨੀ ਖਾਂ ਮਾਨੀ ਖਾਂ ਥਾਣੇਦਾਰ ਆਏ ਔਰ ਗੁਰੂ ਕੇ ਸਾਹਿਬਜ਼ਾਦੇ 7 ਤੇ 9 ਸਾਲ ਦੇ ਛੋਟੇ ਛੋਟੇ ਬਾਬੇ ਔਰ ਬਿਰਧ ਮਾਤਾ ਸਮੇਤ ਗ੍ਰਿਫ਼ਤਾਰ ਕੀਤੇ ਗਏ। ਮੋਰਿੰਡੇ ਤੋਂ ਗ੍ਰਿਫ਼ਤਾਰ ਕਰਕੇ ਔਰ ਉੱਥੇ ਰੱਖ ਕੇ ਕੋਈ ਸਮਾਂ ਤੇ ਫਿਰ ਅੱਗੇ ਸਰਹੰਦ ਪਹੁੰਚਾਏ ਗਏ। ਸਰਹੰਦ ਦਾ ਉਹ ਜਗ੍ਹਾ, ਠੰਡਾ ਥਾਂ ਜਿਹਨੂੰ ਕੌਮ ਠੰਡੇ ਬੁਰਜ ਨਾਲ ਅੱਜ ਵੀ ਯਾਦ ਕਰਦੀ ਹੈ, ਠੰਡੇ ਬੁਰਜ ਵਿਚ ਕੈਦ ਖਾਨੇ ਚ ਬੰਦ ਕਰ ਦਿੱਤੇ ਗਏ। ਲਾਗੋਂ ਦੀ ਦਰਿਆ ਵਗਦਾ ਸੀ, ਕੋਈ ਸਾਫ਼, ਕੋਈ ਫੂੜੀ, ਕੋਈ ਦਰੀ ਥੱਲੇ ਵਿਛਾਉਣ ਨੂੰ ਨਹੀਂ। ਕਹਿਰਾਂ ਦੀ ਸਰਦੀ ਹੈ, ਠੱਕਾ ਵਗ ਰਿਹਾ ਹੈ ਔਰ ਬੂਹਾ ਬਾਰੀ ਕੋਈ ਨਹੀਂ ਔਰ ਉਸ ਠੰਡੀ ਜਗ੍ਹਾ ਤੇ ਵਰ੍ਹਿਆਂ ਵਧਗੀ ਵਧੀ ਉਹ ਰਾਤ ਹੈ। 22 ਦਸੰਬਰ ਦੀ ਰਾਤ ਆਪਾਂ ਸਾਰੇ ਸਾਲ ਦੀ ਵੱਡੀ ਰਾਤ ਗਿਣਦੇ ਹਾਂ, ਉਹ ਵਰ੍ਹਿਆਂ ਵਰਗੀ ਰਾਤ, ਦੁਖਦਾਇਕ, ਜਦੋਂ ਦੁਖੀ ਸਮਾਂ ਹੁੰਦਾ ਉਹ ਰਾਤ ਬਤੀਤ ਨਹੀਂ ਹੁੰਦੇ। ਤੇ ਦੋ ਜ਼ਿੰਦਗੀ ਚ ਸਟੇਜਾਂ ਨੇ, ਜਦੋਂ ਠੰਡ ਜੀਵ ਬਹੁਤ ਹੀ ਮਹਿਸੂਸ ਕਰਦਾ ਹੈ, ਇੱਕ ਬਾਲ ਅਵਸਥਾ, ਇੱਕ ਬਿਰਧ ਅਵਸਥਾ। ਇੱਕ ਬਣੇ 7 ਤੇ 9 ਸਾਲ ਦੇ ਛੋਟੇ ਛੋਟੇ ਬੱਚੇ, ਇੱਕ ਬਣੇ ਬਿਰਧ ਮਾਤਾ ਮਾਤਾ ਗੁਜਰ ਕੌਰ ਜੀ, ਠੰਡੇ ਬੁਰਜ ਵਿਚ ਕੈਦ ਖਾਨੇ ਚ ਬੰਦ ਨੇ, ਕੋਈ ਉੱਪਰ ਲੈਣ ਵਾਸਤੇ ਲੀੜਾ ਨਹੀਂ ਤੇ ਕਹਿਰਾਂ ਦੀ ਸਰਦੀ, ਠੰਡੇ ਫਰਸ਼ ਤੇ ਥੱਲੇ ਵਿਛਾਉਣ ਵਾਸਤੇ ਕੋਈ ਕੱਪੜਾ ਨਹੀਂ, ਕੈਦ ਕਰ ਦਿੱਤੇ ਗਏ ਨੇ। ਵਰ੍ਹਿਆਂ ਵਰਗੀ ਰਾਤ ਉਹ ਬਤੀਤ ਹੋਣ ਚ ਆਉਂਦੀ ਨਹੀਂ। ਦਿਨ ਚੜ੍ਹਿਆ, ਸਰਹੰਦ ਦੇ ਗਵਰਨਰ ਵਜ਼ੀਰ ਖਾਨ ਦੀ ਲੱਗੀ ਹੋਈ ਕਚਹਿਰੀ, ਕਚਹਿਰੀ ਚ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ। ਜਦੋਂ ਗੁਰੂ ਕੇ ਸਾਹਿਬਜ਼ਾਦੇ ਨੇੜੇ ਆਏ, ਦੋਵੇਂ ਵੀਰ ਸਲਾਹ ਕਰਨ ਲੱਗੇ, ਆਪਾਂ ਬੁਲਾਉਣੀ ਹੈ ਗੁਰੂ ਕੀ ਫਤਿਹ, ਇਹਨਾਂ ਨੇ ਫਤਿਹ ਦਾ ਜਵਾਬ ਨਹੀਂ ਦੇਣਾ, ਨਰਾਦਰੀ ਹੋਵੇਗੀ, ਹੁਣ ਕਿਵੇਂ ਹੋਵੇ। ਸਲਾਹ ਕੀਤੀ ਦੋਵਾਂ ਵੀਰਾਂ ਨੇ, ਸਤਿਗੁਰੂ ਪਿਤਾ ਜੀ ਦਾ ਹੁਕਮ ਹੈ ਸਿੰਘ ਨੂੰ ਸਿੰਘ ਮਿਲੇ ਤੇ ਇੱਕ ਦੂਜੇ ਵੱਲ ਚਿਹਰਾ ਕਰਕੇ ਫਤਿਹ ਬੁਲਾਉਣੀ। ਵੀਰ ਤੂੰ ਮੇਰੇ ਵੱਲ ਮੂੰਹ ਕਰੀ, ਮੈਂ ਤੇਰੇ ਵੱਲ ਕਰਾਂਗਾ, ਆਪਾਂ ਲੱਗੀ ਹੋਈ ਕਚਹਿਰੀ ਚ ਪਹੁੰਚ ਕੇ ਦੋਵੇਂ ਵੀਰ ਫਤਿਹ ਬੁਲਾਵਾਂਗੇ। ਔਰ ਇਉਂ ਹੀ ਗੁਰੂ ਕੇ ਸਾਹਿਬਜ਼ਾਦਿਆਂ ਨੇ ਕੀਤਾ, ਇੱਕ ਦੂਜੇ ਵੱਲ ਚਿਹਰਾ ਕਰਕੇ ਲੱਗੀ ਹੋਈ ਕਚਹਿਰੀ ਚ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਕੇ ਸਰਹੰਦ ਦਾ ਗਵਰਨਰ ਵਜ਼ੀਰ ਖਾਂ ਸੜ ਬਲ ਕੇ ਕੋਲਾ ਹੋ ਗਿਆ। ਉਸਨੇ ਆਖਿਆ, ਓਏ ਗੁਰੂ ਕੇ ਸਾਹਿਬ ਯਾਦਿਓ, ਇਹ ਤੁਹਾਡੇ ਪਿਤਾ ਦੀ ਆਨੰਦਪੁਰ ਦੀ ਧਰਤੀ ਨਹੀਂ, ਇਹ ਕੇਸਗੜ੍ਹ ਦਾ ਮੈਦਾਨ ਨਹੀਂ, ਇਹ ਗੁਰੂ ਕਾ ਦਰਬਾਰ ਨਹੀਂ। ਇੱਥੇ ਕਹਿੰਦੇ ਕਹਾਉਂਦੇ ਸਰਹੰਦ ਦੇ ਗਵਰਨਰ ਦੀ ਇਹ ਕਚਹਿਰੀ, ਇੱਥੇ ਸਲਾਮਾਂ ਲੇਖਮ ਕਰਨਾ ਪਵੇਗਾ, ਝੁੱਕ ਕੇ ਪ੍ਰਣਾਮ ਕਰਨੀ ਪਵੇਗੀ। ਪਰ ਧੰਨ ਗੁਰੂ ਕੇ ਸਾਹਿਬਜ਼ਾਦੇ ਅਡੋਲ ਖਲੋਤੇ ਨੇ, ਬੜਾ ਲਾਲਚ ਦੇਣ ਦਾ ਯਤਨ ਕੀਤਾ, ਡਰਾਉਣ ਧਮਕਾਉਣ ਦੇ ਕੁਝ ਹੀ ਯਤਨ ਕੀਤੇ, ਪਰ ਗੁਰੂ ਕੇ ਸਾਹਿਬਜ਼ਾਦੇ ਅਡੋਲ ਨੇ, ਨਹੀਂ ਕਿਸੇ ਪ੍ਰਕਾਰ ਦਾ ਭੈ ਕਬੂਲਿਆ ਜਾ ਰਿਹਾ। ਆਖਿਆ ਵਾਪਸ ਲੈ ਜਾਓ, ਕੱਲ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਲੈ ਕੇ ਆਉਣਾ। ਰਾਤ ਫਿਰ ਕੈਦਖਾਨੇ ਚ ਬੰਦ ਕਰ ਦਿੱਤੇ ਗਏ ਨੇ, ਦਾਦੀ ਮਾਂ ਦੇ ਨਾਲ ਫਿਰ ਬੰਦ ਨੇ, ਸਾਰਾ ਦਿਨ ਸਾਰੀ ਰਾਤ ਲੰਘ ਗਈ। ਅਗਲਾ ਦਿਨ ਚੜਿਆ, ਫਿਰ ਗੁਰੂ ਕੇ ਸਾਹਿਬਜ਼ਾਦੇ ਬੁਲਾ ਲੈ ਗਏ ਨੇ, ਲੱਗੀ ਹੋਈ ਕਚਹਿਰੀ ਵਿਚ ਆਉਣ ਲੱਗਿਆ, ਛਪਾਈ ਕਰਮਚਾਰੀ ਸਿੱਖਿਆ ਦਿੰਦੇ ਆਉਂਦੇ ਨੇ, ਸਾਹਿਬਜ਼ਾਦੇ ਕੱਲ ਵਾਲੀ ਗਲਤੀ ਨਾ ਅੱਜ ਕਰਨਾ, ਸਲਾਮਾਂ ਲੇਕਮ ਕਹਿਣਾ, ਝੋਕੇ ਪ੍ਰਣਾਮ ਕਰਨੀ, ਔਰ ਉਥੇ ਫਤਿਹ ਨਾ ਬੁਲਾਇਓ, ਬੜਾ ਕਹਿਰ ਹੈ, ਗੁੱਸਾ ਇਹਦਾ ਚੰਡਾਲ ਹੈ, ਤੁਹਾਡਾ ਨੁਕਸਾਨ ਕਰੇਗਾ, ਔਰ ਗਵਰਨਰ ਗੁੱਸੇ ਹੋਵੇਗਾ, ਤੁਸੀਂ ਉਥੇ ਝੋਕੇ ਸਲਾਮ ਕਰਿਓ। ਧੰਨ ਗੁਰੂ ਕੇ ਸਾਹਿਬਜ਼ਾਦੇ ਚੁੱਪ ਕਰਕੇ ਸੁਣਦੇ ਰਹਿ। ਜਦੋਂ ਲੱਗੀ ਹੋਈ ਕਚਹਿਰੀ ਚ ਪਹੁੰਚੇ, ਫਿਰ ਫਤਿਹ ਗਜਾਈ, ਸੁਣ ਬੁਣ ਕੇ ਹੈਰਾਨ ਹੋ ਗਿਆ ਛਪਾਈਆਂ ਨੂੰ, ਕਰਮਚਾਰੀਆਂ ਨੂੰ, ਗੁੱਸੇ ਹੋਣ ਲੱਗਾ, ਸਾਹਿਬਜ਼ਾਦੇ ਨੂੰ ਸਖਤੀ ਨਾਲ ਮਨਾ ਕੇ ਕੱਲ ਨੂੰ ਲੈ ਕੇ ਆਉਣਾ। ਅਗਲਾ ਦਿਨ ਫਿਰ ਚੜ ਪਿਆ, ਅੱਜ ਖਾਲਸਾ ਜੀ ਲੱਗੀ ਹੋਈ ਕਚਹਿਰੀ ਵਿਚ ਇੱਕ ਛੋਟੀ ਜਿਹੀ ਤਾਕੀ ਵੇਚਦੀ, ਸਾਹਿਬਜ਼ਾਦੇ ਨੂੰ ਲੰਘਾ ਕੇ ਲਿਆਉਣ ਲੱਗੇ, ਪਹਿਲੋਂ ਸਿਰ ਅੱਗੇ ਕਰਨਗੇ ਤੇ ਅਸੀਂ ਸਮਝਾਂਗੇ ਇਹਨਾਂ ਨੇ ਝੋਕੇ ਸਲਾਮ ਕਰ ਲਈ, ਦੀਨ ਕਬੂਲ ਕਰ ਲਿਆ ਹੈ। ਹੁਣ ਪੂਰੀਆਂ ਨੂੰ ਕੌਣ ਬੰਦਾ ਸਮਝਾ ਸਕਦਾ, ਔਰ ਗਰੀਬ ਨਵਾਜ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹਿਲੋਂ ਸਿਰ ਬਾਰੀ ਵੇਚ ਦੇ ਅੱਗੇ ਕੱਢਿਆ, ਤੇ ਫਿਰ ਆਪਣੇ ਜੁੱਤੀ ਵਾਲਾ ਪੈਰ ਵਿਖਾਇਆ, ਫਿਰ ਅੱਗੇ ਦੂਜਾ ਚਰਨ ਕੱਢਿਆ, ਫਿਰ ਦੂਜਾ ਸਾਹਿਬਜ਼ਾਦਾ ਬਾਰੀ ਵੇਚ ਦੇ ਅੱਗੇ ਆਇਆ। ਲੱਗੀ ਹੋਈ ਕਚਹਿਰ ਚ ਬੇਖੌਫ ਗੁਰੂ ਕੇ ਸਾਹਿਬਜ਼ਾਦੇ ਅਡੋਲ ਖਲੋਤੇ ਨੇ, ਨਹੀਂ ਭੈ ਕਬੂਲਿਆ, ਨਹੀਂ ਡਰ ਮੰਨਿਆ ਜਾ ਰਿਹਾ। ਆਖਿਰਕਾਰ ਕਿਵੇਂ ਹੋਵੇ, ਬੜੇ ਕੁਝ ਯਤਨ ਕੀਤੇ ਗਏ ਡਰਾਉਣ ਧਮਕਾਉਣ ਮਨਾਉਣ ਦੇ, ਗੁਰੂ ਕੇ ਸਾਹਿਬਜ਼ਾਦੇ ਅਡੋਲ ਖਲੋਤੇ ਹਨ। ਔਰ ਜਿਸ ਨੂੰ ਕੌਮ ਸੁੱਚਾ ਆਨੰਦ ਕਹਿੰਦੀ ਹੈ, ਜਦੋਂ ਵਜ਼ੀਰਾਂ ਨਾਲ ਸਲਾਹ ਕੀਤੀ, ਗਵਰਨਰ ਨੇ ਸਲਾਹਾਂਦੇ ਨੇ, ਉਸ ਵੇਲੇ ਸੁੱਚਾ ਆਨੰਦ ਨੇ ਕਿਹਾ, ਜਿਸ ਨੂੰ ਝੂਠਾ ਆਨੰਦ ਕਿਹਾ ਜਾਂਦਾ ਹੈ, ਕਿਹਾ ਵਜ਼ੀਰ ਖਾਨ ਸਾਹਿਬ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਔਰ ਬੱਚਿਆਂ ਦੇ ਸੱਪਾਂ ਦੇ ਬੱਚੇ ਜ਼ਹਿਰੀਲੇ ਹੁੰਦੇ ਨੇ, ਜੰਮਦਿਆਂ ਦੀਆਂ ਸਿਰੀਆਂ ਫੇਹ ਦੇਣੀਆਂ ਚਾਹੀਦੀਆਂ ਹਨ। ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਗੀ ਸਾਹਿਬਜ਼ਾਦੇ ਨੇ। ਵਜ਼ੀਰ ਖਾਨ ਨੇ ਪੁੱਛਿਆ, ਸਾਹਿਬਜ਼ਾਦਿਓ, ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ? ਆਖਿਆ, ਅਸੀਂ ਆਪਣੇ ਪਿਤਾ ਜੀ ਕੋਲ ਜਾਵਾਂਗੇ, ਵੱਡੇ ਹੋ ਕੇ ਸ਼ਾਇਤਰ ਖਰੀਦ ਕੇ ਲੈ ਕੇ ਤੁਹਾਡੇ ਵਰਗੇ ਦੁਸ਼ਟਾਂ ਦਾ ਖਾਤਮਾ ਕਰਾਂਗੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਮੈਦਾਨੀ ਜੰਗ ਵਿਚ ਪ੍ਰਣ ਤੱਤੇ ਵਿਚ ਜੂਝਾਂਗੇ। ਸੁੱਚਾ ਆਨੰਦ ਨੇ ਆਖਿਆ, ਸੁਣ ਲਿਆ, ਮੈਂ ਤਾਂ ਤੁਹਾਨੂੰ ਪਹਿਲੋਂ ਹੀ ਰਿਆਇਤ ਦਿੱਤੀ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਭੰਨ ਦੇਣੇ ਚਾਹੀਦੇ ਹਨ। ਆਖਿਰਕਾਰ ਸ਼ਾਹੀ ਕਾਜੀ ਤੋਂ ਫਤਵਾ ਲੱਗਾ, ਗੁਰੂ ਕੇ ਸਾਹਿਬਜ਼ਾਦਿਆਂ ਨੂੰ ਦੀਵਾਰ ਚ ਖੜੇ ਕਰਕੇ ਚਿਣ ਕੇ ਸ਼ਹੀਦ ਕਰ ਦੇਣਾ ਚਾਹੀਦਾ ਹੈ। ਮਲੇਰਕੋਟਲੇ ਦਾ ਸੂਬਾ ਖਾਨ ਸ਼ੇਰ ਖਾਨ, ਉਹਨੇ ਉਸੇ ਵੇਲੇ ਹਾਹ ਦਾ ਨਾਰਾ ਮਾਰਿਆ, ਉਹ ਤੁਹਾਨੂੰ ਖੁਦਾ ਨੇ ਕਦੇ ਪ੍ਰਵਾਨ ਨਹੀਂ ਕਰਨਾ, ਤੁਹਾਨੂੰ ਕਦੇ ਬਹਿਸ਼ਤ ਦੇ ਸੁੱਖ ਆਰਾਮ ਕੀ, ਦੋਜ਼ਖਾਨੇ ਵੀ ਨਹੀਂ ਤੁਹਾਨੂੰ ਝੱਲਣਾ, ਐਸਾ ਕਹਿਰ ਕਦੇ ਤੁਹਾਨੂੰ ਨਹੀਂ ਟਾਉਣਾ ਚਾਹੀਦਾ। ਵਜ਼ੀਰ ਖਾਨ ਕੁਝ ਖਿਆਲ ਕਰਕੇ ਵੇਖ, ਵਜ਼ੀਰ ਖਾਨ ਨੇ ਆਖਿਆ, ਮਲੇਰਕੋਟਲਾ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਹੋ? ਕਹਿੰਦਾ, ਹਾਂ ਮੈਂ ਕਹਿ ਰਿਹਾ ਹਾਂ। ਵਜ਼ੀਰ ਖਾਨ ਨੇ ਆਖਿਆ, ਮਲੇਰਕੋਟਲਾ ਸਾਹਿਬ ਅਜੇ ਕੱਲ ਦੀਆਂ ਗੱਲਾਂ ਚਮਕੌਰ ਦੀ ਗੜੀ ਵਿਚ ਹੈ, ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੌਤ ਦੇ ਘਾਟ ਉਤਾਰਿਆ, ਨਾਰਖਾਂ ਪਠਾਨ ਉਹ ਪੌੜੀ ਲਾ ਕੇ ਕਿਲੇ ਚ ਜੁੱਤਾਂ ਚੜਨ ਲੱਗਾ, ਉਹਦੀ ਛਾਤੀ ਚ ਤੀਰ ਮਾਰ ਕੇ ਜ਼ਮੀਨ ਤੇ ਲਟਾ ਕੇ ਸਿੱਟ ਦਿੱਤਾ, ਤੈਨੂੰ ਭਰਾ ਦਾ ਬਦਲਾ ਲੈਣਾ ਚਾਹੀਦਾ, ਤੂੰ ਇਹਨਾਂ ਬੱਚਿਆਂ ਨੂੰ ਛੱਡਣ ਦੀ ਗੱਲ ਕਰਦਾ। ਸ਼ੇਰ ਖਾਨ ਮਲੇਰਕੋਟਲੇ ਦੇ ਨਵਾਬ ਨੇ ਕਿਹਾ, ਮੈਦਾਨਾ ਜੰਗ ਹੋਵੇਗਾ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੇ ਮੈਂ ਲੜਾਈ ਲੜਾਂ ਤੇ ਮੈਂ ਗੁਰੂ ਤੋਂ ਬਦਲਾ ਲਵਾਂ, ਗੁਰੂ ਦੀ ਬਿਰਦ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਦਾ ਕੀ ਗੁਨਾਹ ਹੈ, ਨਹੀਂ ਇਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ, ਨਹੀਂ ਕੁਰਾਨ ਦੀਆਂ ਆਇਤਾਂ ਇਹ ਗੱਲ ਕਹਿੰਦੀਆਂ, ਨਹੀਂ ਮੁਸਲਮਾਨੀ ਧਰਮ ਚ ਕਿਤੇ ਲਿਖਿਆ ਹੋਇਆ, ਇਹ ਤੇਰੇ ਪਾਪ ਵਿਚ ਮੈਂ ਸ਼ਾਮਲ ਨਹੀਂ ਹੋ ਸਕਦਾ। ਹਾਂ ਦਾ ਨਾਰਾ ਮਾਰਦਾ ਹੋਇਆ ਮਲੇਰਕੋਟਲੇ ਦਾ ਨਵਾਬ ਬਾਹਰ ਨਿਕਲ ਆਇਆ ਹਨ, ਕੌਣ ਸੁਣਦਾ ਸੀ ਉਹਨਾਂ ਗੁਰੂ ਕੇ ਸਾਹਿਬ ਯਾਦਿਆਂ ਨੂੰ, ਜਾਂ ਕੱਲ ਨੂੰ ਇਹਨਾਂ ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇਗਾ। ਮਾਤਾ ਦੇ ਕੋਲ ਵਾਪਸ ਲੈ ਆਉਂਦੇ ਨੇ, ਸਾਰੀ ਦਾਸਤਾਨ ਆ ਕੇ ਸੁਣਾਈ ਹੈ। ਮਾਤਾ ਅੱਜ ਆਖਰੀ ਰਾਤ ਆਪਣੇ ਪੋਤਰਿਆਂ ਕੋਲ, ਇੱਕ ਨੂੰ ਖੱਬੇ ਬੰਨੇ ਇੱਕ ਨੂੰ ਸੱਜੇ ਬੰਨੇ ਬਿਠਾਇਆ ਹੋਇਆ, ਦੁੱਖਾਂ ਭਰੀ ਵੱਡੀ ਭਾਰੀ ਰਾਤ, ਔਰ ਗਰੀਬ ਨਵਾਜ ਦੇ ਮਾਤਾ ਜੀ ਗੁਰੂ ਕੇ ਸਾਹਿਬ ਯਾਦ ਹੈ ਉਸ ਖਾਲਸਾ ਜੀ ਬੈਠੇ ਹੋਏ ਠੰਡੇ ਬੁਰਜ ਦੇ ਅੰਦਰ। ਅੱਧੀ ਰਾਤ ਹੋਈ, ਮੋਤੀ ਰਾਮ ਮਹਿਰਾ ਦੁੱਧ ਲੈ ਕੇ ਆਇਆ। ਮਾਂ ਜੀ ਬੜੀ ਭਾਰੀ ਦੁਖਦਾਇਕ ਖਬਰ ਦੇਣ ਵਾਸਤੇ, ਹਿਰਦਾ ਵੇਦਕ ਤੈਨੂੰ ਖਬਰ ਦੇਣ ਆਇਆ। ਅੱਖਾਂ ਚੋਂ ਤ੍ਰਿਪ ਤ੍ਰਿਪ ਪਾਣੀ ਵਗ ਰਿਹਾ ਹੈ, ਰੋ ਕੁਰਲਾ ਰਿਹਾ। ਮਾਂ ਜੀ ਬੜੀ ਦੁਖਦਾਇਕ ਖਬਰ ਹੈ। ਮਾਤਾ ਜੀ ਕਹਿੰਦੇ ਦੱਸ ਮੋਤੀ ਕੀ ਕਾਰਨ ਹੈ। ਮਾਤਾ ਜੀ ਸਰਹੰਦ ਦੇ ਗਵਰਨਰ ਵਜ਼ੀਰ ਖਾਨ ਉਹਦਾ ਢੰਡੋਰ ਚ ਢੰਡੋਰਾ ਪਿੱਟ ਪਿੱਟ ਕੇ ਕਹਿ ਰਿਹਾ ਹੈ, ਸਾਰੇ ਸ਼ਹਿਰ ਵਿਚ ਢੰਡੋਰਾ ਪਿੱਟਿਆ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬ ਯਾਦ ਹੈ ਕੱਲ ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣੇ ਹਨ, ਤਮਾਮ ਲੋਕ ਇਕੱਠੇ ਹੋਣ। ਮਾਤਾ ਜੀ ਇਹ ਸਾਹਿਬ ਯਾਦ ਹੈ, ਅੱਜ ਦੀ ਰਾਤ ਕੇਵਲ ਤੇਰੇ ਕੋਲ ਬਾਕੀ ਨੇ, ਦਿਨ ਚੜ੍ਹਦਿਆਂ ਭੋਲੀਆਂ ਪਾਲੀਆਂ ਸੂਰਤਾਂ ਸਦਾ ਵਾਸਤੇ ਮਾਂ ਜੀ ਤੁਹਾਡੇ ਤੋਂ ਅਲੋਪ ਹੋ ਜਾਣੀਆਂ ਨੇ, ਇਹਨਾਂ ਪੁੱਤਰਾਂ ਨੇ ਤੇਰੇ ਕੋਲ ਨਹੀਂ ਰਹਿਣਾ। ਅੱਜ ਦੀ ਰਾਤ ਮਾਂ ਇਹਨਾਂ ਨਾਲ ਦਿਲ ਦੀਆਂ ਗੱਲਾਂ ਕਰ ਲੈ, ਇਹਨਾਂ ਦਿਲ ਦੀਆਂ ਵਿਚਾਰਾਂ ਸਾਂਝੀਆਂ ਕਰ ਲੈ। ਇਹ ਤੇਰੇ ਲਾਲ ਦੇ ਲਾਲ, ਇਹ ਤੇਰੇ ਸੁਖਾਂ ਲੱਦੇ ਪੋਤਰੇ, ਇਹ ਭੋਲੀਆਂ ਪਾਲੀਆਂ ਸੂਰਤਾਂ ਤੇਰੇ ਤੋਂ ਸਦਾ ਲਈ ਵਿਛੜ ਜਾਣੀਆਂ ਹਨ। ਕਿਹੋ ਜਿਹਾ ਸਮਾਂ ਹੋਵੇਗਾ ਖਾਲਸਾ ਜੀ, ਘਰੇ ਖਿਆਲ ਕਰਕੇ ਵੇਖੋ। ਜਾਂ ਮੋਤੀ ਮੈਨੂੰ ਪਤਾ ਜੋ ਕੁਝ ਵਾਪਰਨ ਵਾਲਾ ਹੈ, ਸਾਰੀ ਰਾਤ ਲੰਘ ਕੇ ਸਿੱਖਿਆ ਦਿੰਦਿਆਂ ਹੋਇਆ ਸਾਹਿਬ ਯਾਦ ਹੋ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਸਤਿਗੁਰੂ ਦੇ ਪੋਤਰੇ ਹੋਣ, ਜਿਨ੍ਹਾਂ ਸਤਿਗੁਰਾਂ ਦੇ ਦਾਦੇ ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸਨ। ਤੁਹਾਡੇ ਦਾਦੇ ਦੇ ਦਾਦੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ, ਔਰ ਉਬਲਦੀ ਦੇਗ ਵਿਚ ਚੌਂਕੜਾ ਮਾਰਿਆ, ਤੱਤਾ ਰੇਤਾ ਸੀਸ ਵਿਚ ਪਵਾਇਆ, ਲੇਕਿਨ ਧਰਮ ਨਹੀਂ ਛੱਡਿਆ। ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਨਹੀਂ ਛੱਡਿਆ, ਔਰ ਕਸ਼ਮੀਰੀ ਪੰਡਤਾਂ ਦੇ ਆਇਆ ਹੋਏ ਨੇ ਫਰਿਆਦ ਸੁਣਦਿਆਂ ਹੋਏ ਆ, ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬ ਯਾਦ ਹੋ, ਐਸੀ ਸਿੱਖਿਆ ਸਾਰੀ ਰਾਤ ਮਾਤਾ ਜੀ ਦਿਨ ਦੇ ਰਹੇ, ਦਿਨ ਚੜ੍ਹਿਆ ਸਾਹਿਬ ਯਾਦੇ ਤਿਆਰ ਕੀਤੇ ਗਏ ਨੇ, ਛੋਟੀਆਂ ਛੋਟੀਆਂ ਦਸਤਾਰਾਂ ਕਲਗੀਆਂ ਸਜਾਈਆਂ, ਔਰ ਗੁਰੂ ਕੇ ਸਾਹਿਬ ਯਾਦ ਹੈ ਤਿਆਰ ਹੋਏ ਨੇ। ਇੰਨੇ ਚ ਇਹਨੂੰ ਸਿਪਾਹੀ ਕਰਮਚਾਰੀ ਆਏ, ਬਾਹਾਂ ਤੋਂ ਫੜ ਕੇ ਆਖਿਆ ਮਾਤਾ ਇਹ ਸਾਹਿਬ ਯਾਦਿਆਂ ਦੀ ਛੱਡ ਬਾਂ, ਅਸੀਂ ਕਚਹਿਰੀ ਚ ਲੈ ਕੇ ਚੱਲੇ ਹਨ। ਗੁਰੂ ਕੇ ਸਾਹਿਬ ਯਾਦੇ ਮਾਤਾ ਜੀ ਨੂੰ ਫਤਿਹ ਬੁਲਾ ਕੇ ਕਚਹਿਰੀ ਵਿਚ ਆਣ ਪਹੁੰਚੇ ਨੇ, ਨਿਰਭੈਤਾ ਨਾਲ ਫਤਿਹ ਬੁਲਾਈ ਹੈ, ਨਹੀਂ ਡਰ ਮੰਨਿਆ, ਬੜੇ ਯਤਨ ਕੀਤੇ, ਲਾਲਚ ਦੇਣ ਦਾ ਵੀ ਯਤਨ ਕੀਤਾ। ਜਦੋਂ ਨਹੀਂ ਗੁਰੂ ਕੇ ਸਾਹਿਬ ਯਾਦੇ ਡੋਲੇ, ਇੱਕ ਦੀਵਾਰ ਚ ਖੜੇ ਕਰਕੇ ਚਿਣ ਦਾ ਹੁਕਮ ਕਰ ਦਿੱਤਾ ਹੈ, ਸਾਹਿਬ ਯਾਦਿਆਂ ਨੂੰ ਖੜੇ ਕਰ ਲਿਆ ਗਿਆ। ਪਹਿਲੀ ਇੱਟ ਲਾਈ ਖਾਲਸਾ ਜੀ, ਪਹਿਲੀ ਇੱਟ ਹੈ, ਜਿੱਤਿਆਂ ਨਾਲ ਇੱਟ ਲੱਗਣ ਕਰਕੇ ਸਹੀ ਨਹੀਂ ਲੱਗੇ, ਮਿਸਤਰੀ ਤੇਸੀ ਮਾਰ ਕੇ ਇੱਟ ਪੰਨਣ ਲੱਗਾ, ਕੋਲ ਖਲੋਤੇ ਹੋਏ ਸ਼ਾਹੀ ਕਾਜੀ ਨੇ ਆਖਿਆ ਖਬਰਦਾਰ ਜੇ ਸਰਕਾਰ ਦੀ ਇੱਟ ਪੰਨੀ। ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ, ਬਾਗੀ ਗੁਰੂ ਦੇ ਬਾਗੀ ਸਾਹਿਬ ਯਾਦੇ ਤੇਸੀਆਂ ਮਾਰ ਮਾਰ ਕੇ ਗਿੱਟੇ ਭੰਨ ਦੇਣੇ ਚਾਹੀਦੇ ਨੇ, ਸਰਕਾਰ ਦੀ ਇੱਟ ਨਹੀਂ ਭੰਨਣ ਦੇਣੀ। ਸੱਤ ਤੇ ਨੌ ਸਾਲ ਦੇ ਛੋਟੇ ਛੋਟੇ ਬਾਬਿਆਂ ਦੇ ਗੁਰੂ ਕੇ ਸਾਹਿਬ ਯਾਦਿਆਂ ਦੇ ਜਾਲਮਾਂ ਨੇ ਤੇਸੀਆਂ ਮਾਰ ਮਾਰ ਕੇ ਗਿੱਟੇ ਭੰਨ ਸਿੱਟੇ, ਦੀਵਾਰ ਗੋਡਿਆਂ ਦੀਆਂ ਚੱਪੜੀਆਂ ਤੇ ਆਈ, ਤੇਸੀਆਂ ਮਾਰ ਮਾਰ ਕੇ ਜਾਲਮਾਂ ਨੇ ਸਾਹਿਬ ਯਾਦ ਦੇ ਚੱਪੜੀਆਂ ਗੋਡਿਆਂ ਦੀਆਂ ਭੰਨ ਸਿੱਟੀਆਂ। ਇੱਕ ਵਾਰ ਹਾਏ ਸੀ ਤੋਬਾ ਨਹੀਂ, ਔਰ ਦੀਵਾਰ ਚ ਆਪਣੇ ਆਪ ਨੂੰ ਚਿਣਵਾ ਕੇ ਸ਼ਹਾਦਤ ਦਾ ਜੌਂ ਪੀ ਗਏ ਗੁਰੂ ਕੇ ਸਾਹਿਬ ਯਾਦ ਹੈ। ਸੱਤ ਤੇ ਨੌ ਸਾਲ ਦੇ ਛੋਟੇ ਛੋਟੇ ਗੁਰੂ ਕੇ ਸਾਹਿਬ ਯਾਦ ਹੈ। ਸੋ ਖਾਲਸਾ ਜੀ, ਏਡਾ ਵੱਡਾ ਕੁਰਬਾਨੀ ਭਰਿਆ ਇਤਿਹਾਸ ਹੈ, ਔਰ ਮਾਤਾ ਗੁਜਰ ਕੌਰ ਜੀ ਦਾ ਕੁਰਬਾਨੀ ਭਰਿਆ ਇਤਿਹਾਸ ਹੈ, ਅਸੀਂ ਤਾਂ ਕੇਵਲ ਸੁਣਨਾ ਹੀ ਹੈ ਨਾ, ਤੇ ਸਾਨੂੰ ਸੁਣਨਾ ਵੀ ਔਖਾ ਹੈ। ਇਤਿਹਾਸ ਕੌਮਾਂ ਦੇ ਬਣਾਉਣੇ ਬੜੇ ਔਖੇ ਨੇ, ਇਤਿਹਾਸ ਸੁਣ ਲੈਣਾ ਕੋਈ ਔਖਾ ਨਹੀਂ। ਇਤਿਹਾਸ ਸੁਣਾ ਲੈਣਾ ਵੀ ਕੋਈ ਔਖਾ ਨਹੀਂ, ਇਤਿਹਾਸ ਬਣਾਉਣੇ ਬੜੇ ਔਖੇ ਨੇ। ਤੇ ਜਦੋਂ ਅਸੀਂ ਕੰਨ ਮੁੜ ਮਾਰ ਕੇ ਬਾਹਰ ਨੂੰ ਚੱਲ ਪੈਂਦੇ ਹਾਂ, ਮੈਂ ਹੈਰਾਨ ਹੋ ਜਾਂਦਾ ਵੀ ਇਹ ਸਿੱਖ ਗੁਰੂ ਦੀ ਕੁਰਬਾਨੀ, ਇਹ ਗੁਰੂ ਕੇ ਸਾਹਿਬਜ਼ਾਦਿਆਂ ਦੀ ਗੱਲ ਨੂੰ ਸੁਣਨਾ ਵੀ ਯੋਗ ਨਹੀਂ ਸਮਝਦਾ। ਏਡੀ ਵੱਡੀ ਮਹਾਨ ਕਹਾਲ ਕਮਾਈ ਉਹਨਾਂ ਮਹਾਨ ਗੁਰੂ ਕੇ ਸਾਹਿਬਜ਼ਾਦਿਆਂ ਦੀ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਦਿਨਾਂ ਚ ਆਪਾਂ ਮਨਾਉਣੇ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਹੈ, ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਅਸੀਂ ਗੁਰੂ ਕੇ ਸਿੱਖ ਬਣ ਜਾਈਏ, ਚੜ੍ਹਦੀ ਕਲਾ ਦਾ ਸਾਡਾ ਜੀਵਨ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਨਾਲ ਜੁੜ ਜਾਈਏ। ਸਤਿਗੁਰੂ ਬਾਦ ਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੋਰਾ, ਇਹ ਸਤਿਗੁਰੂ ਸਾਡੇ ਤੇ ਰਹਿਮਤ ਬਖਸ਼ਿਸ਼ ਕਰਨ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਬਣ ਕੇ ਚੜ੍ਹਦੀ ਕਲਾ ਦਾ ਜੀਵਨ ਬਸਰ ਕਰੀਏ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ। ਉਹਨਾਂ ਪਿਤਾ ਪਿਤਾਮਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਐਸਾ ਪਵਿੱਤਰ ਇਤਿਹਾਸ ਸਾਨੂੰ ਸਦਾ ਚਾਨਣ ਮਨਾਰਾ ਹੋ ਕੇ ਸਿੱਖਿਆ ਦਿੰਦਾ ਹੈ। ਗੁਰੂ ਕੀ ਸਿੱਖਿਆ ਲੈ ਕਰਕੇ ਚੜ੍ਹਦੀ ਕਲਾ ਦਾ ਆਪਣਾ ਜੀਵਨ ਬਣਾਈਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭਾਵੇਂ ਗਲਾ ਬਹੁਤ ਖਰਾਬ ਹੈ ਫਿਰ ਵੀ ਤੁਹਾਡੀ ਸੇਵਾ ਚ ਕੋਈ ਸ਼ਬਦਾਂ ਦੀ ਬੇਨਤੀ ਕੀਤੀ ਹੈ। ਫਿਰ ਕਰੇ ਸਮਾਂ ਬਣਿਆ, ਗੁਰੂ ਨੇ ਦਰਸ਼ਨ ਕਰਵਾਏ ਜ਼ਰੂਰ ਹੋਣਗੇ, ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ੋਗੇ। ਦਿਓ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।